ਫਤਿਹ ਦੀ ਸਾਂਝ ਕਰੋ। ਸਾਰੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰਾਮਪੁਰ ਦੀਆਂ ਸੰਗਤਾਂ ਦੇ ਦਾਸ ਗਰੀਬ ਨੂੰ ਦਰਸ਼ਨ ਹੋ ਰਹੇ ਨੇ, ਗੁਰੂ ਜੀ ਸੇਵਾ ਲੈਣ ਕਿਰਪਾ ਕਰਨ। ਆਓ ਸਾਰੀ ਸੰਗਤ ਗੁਰੂ ਜੀ ਦੀਆਂ ਵਡਿਆਈਆਂ 'ਚ ਜੁੜਿਓ। ਸਭ ਨੇ ਕੀਰਤਨ ਨਾਲ ਕਰਨਾ, ਇਹ ਬੇਨਤੀ ਪ੍ਰਵਾਨ ਕਰਿਓ ਭਾਈ ਸਾਰੇ। ਪਹਿਲੇ ਮਹਾਰਾਜ ਜੀ ਦਾ ਸ਼ਬਦ ਪੜ੍ਹੋ, ਫਿਰ ਉਸ ਤੋਂ ਬਾਅਦ ਕੁਝ ਕੁ ਬੇਨਤੀਆਂ, ਕੁਝ ਵਿਚਾਰਾਂ ਆਪਾਂ ਸਾਰਿਆਂ ਨੇ ਰਲ ਕੇ ਕਰਨੀਆਂ, ਗੁਰੂ ਕਰਵਾਵੇ। ਪੜ੍ਹੋ ਜੀ ਪਿਆਰ ਨਾਲ ਪਹਿਲੇ ਸਤਿਗੁਰੂ ਜੀ ਦਾ ਸ਼ਬਦ।
Bye. सतगुर ताण दीप
जिन बिठा मेरा सत गोर जिन बिठा मेरा सत गोर पाओ कर इनके सब पाप गवाई बोलो तिनके सब पाप के सब पाप गवाई और सिखा के मन पावनी और सिखी वटियाई
गुरु कृपा
और सिखा के मन पावनी गुर सतगुर हर दरगे ते मुख उजले हर दरगे ते मुख उजले जन नानक मंगे तोड़ तिन
बोलो
जन नानक मंगे तोड़ तिन जो गुर के सिख मेरे पाई जो गुर के सिख मेरे पाई जन नानक मंगे तोड़तिन जो गुर के सिख मेरे पाई गुर सिखा के गुर की वटियाई गुर सतगुर की वटियाई गुर सतगुर की वटियाई हो गुर सिखा के श्री गुरु ग्रंथ साहिब जी
तन तन
ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰ ਸਿੱਖਾਂ ਕੇ ਮਨ ਪਾਵੰਦੀ
ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ, ਬੋਲੋ ਗੁਰ ਸਤਿਗੁਰ ਕੀ ਵਡਿਆਈ,
ਸਤਿਗੁਰ ਮੇਰਾ ਬੇਮੋਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਕਹਿਓ ਸਦ ਬਲ ਜਾਇਆ, ਪ੍ਰਗਟ ਮਾਰਗ ਜਿਨ ਕਰ ਦਿਖ ਲਾਇਆ,
ਗੁਰ ਸਤਿਗੁਰ ਕੀ ਵਡਿਆਈ, ਸਤਿਗੁਰ ਮੇਰਾ ਸਰਬ ਪ੍ਰਤ ਪਲੈ, ਸਤਿਗੁਰ ਮੇਰਾ ਮਾਰ ਜਿਵਾਲੈ, ਗੁਰ ਸਤਿਗੁਰ ਕੀ ਵਡਿਆਈ, ਬੋਲੋ ਗੁਰ ਸਤਿਗੁਰ ਕੀ ਵਡਿਆਈ,
ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ, ਹਰ ਅੰਮ੍ਰਿਤ ਪਰੇ ਭੰਡਾਰ ਸਭ ਕਿਛ ਹੈ ਕਰ ਤਿਸ ਕੈ ਬਲਰਾਮ ਜੀਓ, ਬਾਬੁਲ ਮੇਰਾ ਬਾਬੁਲ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬੁਲ ਮੇਰਾ,
ਬੋਲੋ
ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬੁਲ ਮੇਰਾ, ਹਾਂ ਬਾਬੁਲ ਬਾਬੁਲ ਮੇਰਾ, ਬਾਬੁਲ ਮੇਰਾ ਵੱਡ ਸਮਰੱਥ, ਬਾਬੁਲ ਮੇਰਾ, ਬਾਬੁਲ ਮੇਰਾ, ਬਾਬੁਲ ਮੇਰਾ ਵੱਡ ਸਮਰੱਥ, ਬਾਬੁਲ बबुल बबुल मेरा ओ बबुल मेरा 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 बबुल मेरा वट समरथा करण करण प्रभ हरा जिस सिमरत दुख कोई न लगे पव जल पर उतरा बाबुल मेरा बाबुल मेरा वट समरथा बाबुल मेरा
बाबुल मेरा
बोलो
बाबुल मेरा वट समरथा बाबुल मेरा
बोलो पैना
बाबुल बाबुल हो याद जुगात भगतन का रखा उस्तत कर कर जीवा उस्तत कर कर जीवा उस्तत कर कर जीवा उस्तत कर कर जीवा उस्तत कर कर जीवा
उस्तत कर कर जीवा उस्तत कर कर जीवा उस्तत कर कर जीवा
उस्तत कर कर जीवा उस्तत कर कर जीवा उस्तत कर कर जीवा उस्तत कर कर जीवा
उस्तत कर कर जीवा उस्तत कर कर जीवा उस्तत कर कर जीवा उस्तत कर कर जीवा
उस्तत 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 कर कर जीवा कर कर जीवा कर कर जीवा उस्तत कर कर जीवा कर कर जीवा कर कर हो आखा जीवा विसरे मर जाओ आखा जीवा विसरे मर जाओ आखण आखा साचा नाओ उस्तत कर कर जीवा उस्तत कर कर जीवा उस्तत कर कर जीवा उस्तत कर कर जीवा
उस्तत कर कर जीवा उस्तत कर कर जीवा उस्तत कर कर जीवा उस्तत कर कर जीवा
वाहे गुरु वाहे गुरु वाहे गुरु वाहे गुरु
वाहे गुरु वाहे गुरु
वाहे गुरु
वाहे गुरु
वाहे गुरु
वाहे गुरु
वाहे गुरु
वाहे गुरु
वाहे गुरु
वाहे गुरु
वाहे गुरु
वाहे गुरु
वाहे गुरु
वाहे गुरु
वाहे गुरु
वाहे गुरु
वाहे गुरु
वाहे गुरु
वाहे गुरु Bye.
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਸਾਰੀ ਸੰਗਤ ਬੋਲੋ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਉਸਤਤ ਕਰ ਕਰ ਜੀਵਾ, 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 ਉਸਤਤ ਕਰ ਕਰ ਜੀਵਾ। ਆਦਿ ਜੁਗਾਦ ਭਗਤਨ ਕਾ ਰੱਖਾ, ਉਸਤਤ ਕਰ ਕਰ ਜੀਵਾ, ਨਾਨਕ ਨਾਮ ਮਹਾਰਸ ਮਿੱਠਾ, ਅਨ ਦਿਨ ਮਨ ਤਨ ਪੀਵਾ, ਬਾਬੁਲ ਮੇਰਾ ਵੱਡ ਸਮਰੱਥਾ, ਬਾਬੁਲ ਮੇਰਾ ਵੱਡ ਸਮਰੱਥਾ, ਗੁਰ ਸਤ ਗੁਰ ਕੀ ਵਡਿਆਈ, ਬਾਬੁਲ ਮੇਰਾ ਵੱਡ ਸਮਰੱਥਾ, ਗੁਰ ਸਿੱਖਾਂ ਕੈ ਮਨ ਪਾਵਦੀ, ਗੁਰ ਸਤ ਗੁਰ ਕੀ ਵਡਿਆਈ। ਬੋਲੋ ਗੁਰ ਸਿੱਖਾਂ ਕੈ ਮਨ ਪਾਵਦੀ, ਗੁਰ ਸਤ ਗੁਰ ਕੀ ਵਡਿਆਈ।
ਸਾਰੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਔਰ ਸਤਿਕਾਰ ਦੇ ਵਿੱਚ ਇੱਕ ਵਾਰੀ ਕਰੋ ਰਸਨਾ ਨੂੰ ਪਵਿੱਤਰ। ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ਼੍ਰੀ। ਅਜੇ ਵੀ ਅਗਰ ਕੋਈ ਰਹਿ ਗਿਆ ਬੇਨਤੀ ਮੰਨੋ, ਇੱਕ ਵਾਰੀ ਸਾਰੀ ਸੰਗਤ ਬੋਲੋ ਵਾਹਿਗੁਰੂ, ਫਿਰ ਗੱਜ ਕੇ ਬੋਲੋ। ਅੱਜ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ, ਬੜੇ ਚਾਅ ਦੇ ਨਾਲ, ਬੜੇ ਪਿਆਰ ਦੇ ਨਾਲ ਤੁਸੀਂ ਸਾਰੇ ਰਲ ਮਿਲ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹੋ। ਅਸਲੀਅਤ ਦੇ ਵਿੱਚ ਗੁਰਪੁਰਬ ਮਨਾਉਣ ਦਾ ਕੋਈ ਹੋਰ ਮਕਸਦ ਨਹੀਂ ਹੁੰਦਾ, ਇੰਨਾ ਮਕਸਦ ਹੁੰਦਾ ਇਹ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਦਾ ਬਚਨ ਕਹਿੰਦੇ, ਥਾਂ ਪਰ ਥਾਂ ਜਦੋਂ ਕੋਈ ਗੁਰਪੁਰਬ ਆਵੇ ਬੈਨਰ ਲੱਗਦੇ ਨੇ, ਪੋਸਟਰ ਲੱਗਦੇ ਨੇ, ਅਨਾਊਂਸਮੈਂਟਾਂ ਗੁਰਦੁਆਰਿਆਂ 'ਚ ਹੁੰਦੀਆਂ ਕਿ ਫਲਾਣਾ ਗੁਰਪੁਰਬ ਫਲਾਣੇ ਇਲਾਕੇ ਵਿੱਚ ਫਲਾਣੇ ਗੁਰਦੁਆਰੇ ਵਿਖੇ ਮਨਾਇਆ ਜਾ ਰਿਹਾ। ਸੁਣਿਓ ਧਿਆਨ ਨਾਲ, ਮਹਾਂਪੁਰਖ ਬਚਨ ਕਰਦੇ ਸੀ, ਕਹਿੰਦੇ ਗੁਰਪੁਰਬ ਕੋਈ ਰੁੱਸੇ ਨਹੀਂ ਹੁੰਦੇ ਜਿਹੜੇ ਤੂੰ ਮਨਾਉਣੇ ਨੇ। ਕਹਿ ਦਿਓ ਵਾਹਿਗੁਰੂ। ਗੁਰਪੁਰਬ ਰੁੱਸੇ ਨਹੀਂ ਜਿਹੜੇ ਤੂੰ ਮਨਾਉਣੇ ਨੇ। ਮਹਾਂਪੁਰਸ਼ੋ, ਫਿਰ ਅਸੀਂ ਇਸ਼ਤਿਹਾਰਾਂ 'ਚ ਕੀ ਲਿਖਿਆ ਕਰੀਏ? ਇਹ ਨਾ ਲਿਖੀਏ ਫਿਰ ਗੁਰਪੁਰਬ ਮਨਾਇਆ ਜਾ ਰਿਹਾ, ਕੀ ਲਿਖਿਆ ਕਰੀਏ? ਕਹਿੰਦੇ ਬੇਸ਼ੱਕ ਲਿਖਣ ਵਿੱਚ ਇਹੋ ਹੀ ਚੀਜ਼ ਆਵੇ, ਫਲਾਣਾ ਗੁਰਪੁਰਬ ਮਨਾਇਆ ਜਾ ਰਿਹਾ, ਪਰ ਅੰਦਰ ਇੱਕ ਭਾਵਨਾ ਹੋਵੇ ਕਿ ਜਦੋਂ ਮੈਂ ਗੁਰਪੁਰਬ ਮਨਾਉਣ ਦੇ ਲਈ ਗੁਰੂ ਘਰ ਵਿੱਚ ਜਾਣਾ, ਇਹੋ ਜਿਹਾ ਗੁਰਪੁਰਬ ਮਨਾਉਣਾ ਜਾ ਕੇ ਉੱਥੇ ਕਿ ਜਦੋਂ ਮੈਂ ਗੁਰੂ ਘਰ ਤੋਂ ਆਪਣੇ ਘਰ ਜਾਣ ਲੱਗਾ, ਮੇਰਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਵੇ ਅਤੇ ਗੁਰੂ ਦੇ ਪ੍ਰੇਮ ਦੇ ਨਾਲ ਮੰਨਿਆ ਹੋਵੇ। ਕਹਿ ਦਿਓ ਵਾਹਿਗੁਰੂ। ਗੁਰਪੁਰਬ ਮਨਾਉਣ ਦਾ ਸਹੀ ਮਾਇਨਿਆਂ ਵਿੱਚ ਲਾਭ ਤਾਂ ਹੀ ਹੈ ਜੇ ਸਾਡਾ ਇੱਥੇ ਆ ਕੇ ਮਨ ਮੰਨ ਜਾਏਗਾ। ਮਨ ਇਹ ਜਿੰਨੇ ਇੱਥੇ ਤੁਸੀਂ ਆਏ ਹੋ ਸਤਸੰਗੀਓ, ਇੱਕੋ ਇੱਕ ਸਾਰਿਆਂ ਨੂੰ ਬੇਨਤੀ ਹੈ, ਅੱਜ ਜੇ ਇੱਥੇ ਆਏ ਹੋ ਆਪਣੀ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪੂਰੀ ਪਰਪੱਖ ਕਰਕੇ ਜਾਇਓ। ਪੂਰੀ ਪਰਪੱਖ, ਚੰਗੇ ਸਾਰੇ ਨੇ ਪਰ ਗੁਰੂ ਗ੍ਰੰਥ ਸਾਹਿਬ ਵਰਗਾ ਦੂਜਾ ਕੋਈ ਨਹੀਂ। ਕਹਿ ਦਿਓ ਵਾਹਿਗੁਰੂ। ਮੈਨੂੰ ਕੁਦਰਤੀ ਇੱਕ ਬਚਨ ਯਾਦ ਆ ਗਿਆ, ਗਿਆਨੀ ਸਰੋਵਰ ਸਿੰਘ ਜੀ ਹੋਏ ਨੇ, ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਬਚਨ ਲਿਖਿਆ। ਗਿਆਨੀ ਸਰੋਵਰ ਸਿੰਘ ਜੀ ਨੇ ਕਹਿੰਦੇ, ਕਈ ਲੋਕਾਂ ਨੇ ਗੁਰੂ ਦੀ ਤੁਲਨਾ ਚੰਦਰਮਾ ਦੇ ਨਾਲ ਕੀਤੀ ਹੈ, ਚੰਦਰਮਾ ਦੇ ਨਾਲ, ਕਿ ਗੁਰੂ ਚੰਦਰਮਾ ਵਰਗਾ ਹੈ। ਕਹਿੰਦੇ ਵਾਹਿਗੁਰੂ। ਅਤੇ ਗਿਆਨੀ ਸਰੋਵਰ ਸਿੰਘ ਜੀ ਕਹਿੰਦੇ, ਮੈਂ ਇੱਕ ਦਿਨ ਬੈਠਾ ਬੈਠਾ ਸੋਚ ਰਿਹਾ ਸਾਂ, ਜਿਹੜੇ ਲੋਕ ਮੇਰੇ ਗੁਰੂ ਦੀ ਤੁਲਨਾ ਚੰਦਰਮਾ ਦੇ ਨਾਲ ਕਰਦੇ ਨੇ, ਆਪਣੇ ਵੱਲੋਂ ਤਾਂ ਵਡਿਆਈ ਕਰ ਰਹੇ, ਪਰ ਉਹਨਾਂ ਦੀ ਕੀਤੀ ਵਡਿਆਈ ਦੇ ਵਿੱਚ ਕਿਤੇ ਨਾ ਕਿਤੇ ਗੁਰੂ ਦੀ ਨਿਰਾਦਰੀ ਹੋ ਰਹੀ ਹੈ। ਕਹਿੰਦੇ ਵਾਹਿਗੁਰੂ। ਕਹਿੰਦੇ ਅੰਦਰ ਹੀ ਨਾ ਮੇਰੇ ਖਿਆਲ ਚੱਲ ਪਏ, ਕਹਿੰਦੇ ਕਈ ਲੋਕ ਕਹਿੰਦੇ ਨੇ ਮੇਰਾ ਗੁਰੂ ਚੰਦਰਮਾ ਉਹਦੇ ਨਾਲ ਤੁਲਨਾ ਕਰ ਦਿੰਦੇ, ਚੰਦਰਮਾ ਦੇ ਨਾਲ ਗੁਰੂ ਦੀ ਵਡਿਆਈ ਦੀ ਤੁਲਨਾ, ਪਰ ਕਹਿੰਦੇ ਮੇਰਾ ਗੁਰੂ ਚੰਦਰਮਾ ਵਰਗਾ ਨਹੀਂ 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 ਨਹੀਂ। ਕਹਿੰਦੇ ਚੰਦਰਮਾ ਦੇ ਵਿੱਚ ਕੁਝ ਔਗਣ ਨੇ, ਔਗਣ। ਪਹਿਲਾ ਔਗਣ, ਚੰਦਰਮਾ 15 ਦਿਨ ਵੱਧਦਾ, 15 ਦਿਨ ਘੱਟਦਾ, ਸੁਣਿਓ। ਇੱਕ ਦਿਨ ਮਹੀਨੇ ਵਿੱਚ ਇੱਕ ਰਾਤ ਇਹੋ ਜਿਹੀ ਆਉਂਦੀ ਹੈ ਜਦੋਂ ਚੰਦਰਮਾ ਹੁੰਦਾ ਹੀ ਨਹੀਂ, ਮੱਸਿਆ ਦੀ ਰਾਤ ਨੂੰ। ਕਹਿੰਦੇ ਵਾਹਿਗੁਰੂ। ਇਹਦਾ ਕੀ ਮਤਲਬ? ਇਹਦਾ ਮਤਲਬ ਚੰਦਰਮਾ ਵੱਧਦਾ ਵੀ ਹੈ, ਘੱਟਦਾ ਵੀ ਹੈ, ਜਨਮ ਮਰਨ ਦੇ ਚੱਕਰ 'ਚ ਹੈ, ਪਰ ਮੇਰਾ ਗੁਰੂ ਚੰਦਰਮਾ ਵਰਗਾ ਨਹੀਂ। ਚੰਦਰਮਾ 15 ਦਿਨ ਵੱਧਦਾ, ਚੰਦਰਮਾ 15 ਦਿਨ ਘੱਟਦਾ, ਜਨਮ ਮਰਨ ਦੇ ਚੱਕਰ ਵਿੱਚ ਹੈ, ਮੇਰਾ ਗੁਰੂ ਚੰਦਰਮਾ ਵਰਗਾ ਨਹੀਂ। ਮੇਰਾ ਗੁਰੂ ਕੌਣ ਹੈ? ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਏ, ਸਭ ਮੈਂ ਰਹਿਆ ਸਮਾਏ, ਉਹ ਅਵਨਾਸੀ ਪੁਰਖ ਹੈ, ਅਵਨਾਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸਤਿਕਾਰ ਨਾਲ ਨਾਮ ਲੈਂਦੇ ਹੋ ਤੇ ਪਿਆਰ ਚ ਕਹਿੰਦੇ ਹੋ ਨਾ, ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ, ਜੁਗੋ ਜੁਗ ਅਟਲ। ਕਿਉਂਕਿ ਦੁਨੀਆਂ ਤੇ ਕਈ ਅਵਤਾਰ ਆਏ, ਆਉਣ ਤੋਂ ਬਾਅਦ ਚਲੇ ਗਏ, ਪਰ ਮੇਰਾ ਗੁਰੂ ਨਾਨਕ ਧਰਤੀ ਤੇ ਆਇਆ, ਆਉਣ ਤੋਂ ਬਾਅਦ ਗਿਆ ਨਹੀਂ। ਕਹਿੰਦੇ ਜਿੰਨੇ ਅਵਤਾਰ ਧਰਤੀ ਤੇ ਆਏ ਸਭ ਸਤਿਕਾਰਯੋਗ ਨੇ, ਕਿਸੇ ਦੀ ਕੋਈ ਨਿਰਾਦਰੀ ਨਹੀਂ। ਕਹਿੰਦੇ ਪਰ ਜਿੰਨੇ ਅਵਤਾਰ ਧਰਤੀ ਤੇ ਆਏ, ਆਉਣ ਤੋਂ ਬਾਅਦ ਇਸ ਧਰਤੀ ਤੋਂ ਚਲੇ ਗਏ, ਕਹਿੰਦੇ ਮੇਰੇ ਗੁਰੂ ਨਾਨਕ ਜੀ ਦੀ ਵਡਿਆਈ, ਬਾਕੀ ਆਏ ਤੇ ਗਏ, ਗੁਰੂ ਨਾਨਕ ਆਉਣ ਤੋਂ ਬਾਅਦ ਗਏ ਨਹੀਂ, ਗਏ ਨਹੀਂ। 10ਵੇਂ ਜਾਮੇ ਤੋਂ ਬਾਅਦ ਸਾਡੀਆਂ ਝੋਲੀਆਂ ਭਰਨ ਦੇ ਲਈ ਸਦਾ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਬੈਠ ਗਏ ਨੇ। ਕਹਿੰਦੇ ਵਾਹਿਗੁਰੂ। ਕਿਤੇ ਗਏ ਨਹੀਂ, ਸਦਾ ਸਦਾ ਵਾਸਤੇ ਝੋਲੀਆਂ ਭਰਨ ਦੇ ਲਈ ਆ ਬੈਠੇ ਨੇ ਸਾਡੇ ਕੋਲ। ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ
ਗ੍ਰੰਥ ਸਾਹਿਬ।
ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਤੇ ਹੈ, ਪਰ ਜੋਤੀ ਜੋਤ ਸਮਾਉਣ ਦਾ ਦਿਨ ਕੋਈ ਨਹੀਂ। ਹੈਂਜੀ, ਜਿਹੜੇ ਲੋਕ ਚੰਦਰਮਾ ਦੇ ਨਾਲ ਤੁਲਨਾ ਕਰਦੇ ਨਾ ਗੁਰੂ ਦੀ ਵਡਿਆਈ ਦੀ, ਆਪਣੇ ਵੱਲੋਂ ਵਡਿਆਈ ਕਰਦੇ ਨੇ। ਪਰ ਗਿਆਨੀ ਸਰੋਵਰ ਸਿੰਘ ਜੀ ਲਿਖਦੇ, ਕਹਿੰਦੇ ਮੈਨੂੰ ਉਹਨਾਂ ਦੀ ਵਡਿਆਈ ਕਰਨ ਦੇ ਵਿੱਚ ਨਾ ਥੋੜ੍ਹੀ ਜਿਹੀ ਗੁਰੂ ਦੀ ਨਿਰਾਦਰੀ ਨਜ਼ਰ ਆਉਂਦੀ। ਕਹਿੰਦੇ ਚੰਦਰਮਾ ਦਾ ਦੂਜਾ ਔਗਣ ਹੈ, ਇਹਦੇ ਅੰਦਰ ਕਾਲੇ ਰੰਗ ਦਾ ਇੱਕ ਦਾਗ ਹੈ, ਦਾਗ। ਕਹਿੰਦੇ ਵਾਹਿਗੁਰੂ। ਕਹਿੰਦੇ ਮੇਰੇ ਗੁਰੂ ਦੇ ਅੰਦਰ ਕੋਈ ਦਾਗ ਨਹੀਂ, ਮੇਰਾ ਤੇ ਗੁਰੂ ਇਹੋ ਜਿਹਾ, ਮੇਰੇ ਗੁਰੂ ਦੀ ਸ਼ਰਨ ਵਿੱਚ ਕੋਈ ਦਾਗ ਆ ਮਨ ਵਾਲਾ ਵੀ ਆ ਜਾਵੇ, ਮੇਰਾ ਸਤਿਗੁਰੂ ਉਹਦੇ ਦਾਗਾਂ ਨੂੰ ਮਿਟਾ ਕੇ ਇਹੋ ਜਿਹੀ ਕਿਰਪਾ ਉਸ ਸ਼ਖਸੀਅਤ ਦੇ ਉੱਤੇ, ਉਸ ਬੰਦੇ ਦੇ ਉੱਤੇ ਕਰ ਦਿੰਦਾ ਕਿ ਉਹ ਪਹਿਲੇ ਆਇਆ ਸੀ ਦਾਗ ਲੈ ਕੇ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚੋਂ ਵਾਪਸ ਜਾਂਦਾ, ਜਿੱਥੇ ਉਹਦੇ ਦਾਗ ਮਿਟਦੇ ਨੇ, ਉੱਥੇ ਇਹੋ ਜਿਹੀ ਗੁਰੂ ਉਹਦੇ ਅੰਦਰ ਵਿਲ ਪਾਵਰ ਭਰ ਦਿੰਦਾ, ਜਿਹਦੇ ਵੱਲੋਂ ਅੱਖ ਭਰ ਕੇ ਵੀ ਤੱਕ ਲੈਂਦਾ, ਗੁਰੂ ਨੂੰ ਉਹਦੇ ਵੀ ਮਾੜੇ ਕਰਮਾਂ ਦੇ ਲੇਖੇ ਪਾੜਨੇ ਪੈ ਜਾਂਦੇ ਨੇ। ਕਹਿੰਦੇ ਵਾਹਿਗੁਰੂ। ਮੇਰਾ ਗੁਰੂ ਦਾਗੀ ਵੀ ਨਹੀਂ, ਜਿਹਨੇ ਕੱਚੇ ਪਿੱਲੇ ਨੇ ਨਾ ਉਹਨਾਂ 'ਚ ਤਾਂ ਦਾਗ ਹੈ, ਜਿਹੜੇ ਅੱਜ ਕੱਲ੍ਹ ਕੱਚੇ ਪਿੱਲੇ ਨੇ, ਵੇਖੋ ਪਿੱਛੇ ਕਿੰਨੀਆਂ ਬੱਤਾਂ ਚੱਲੀਆਂ ਸਰਸੇ ਵਾਲੇ ਦੀਆਂ, ਹੋਰ ਕਈ ਥਾਵਾਂ 'ਤੇ ਧਿਆਨ ਦੇਣਾ, ਉਹਨਾਂ ਦੇ ਚੇਲਿਆਂ ਨੂੰ ਕਿੰਨੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਗੁਰੂ ਦੇ ਵਿੱਚ ਇੰਨੇ ਦਾਗ ਨੇ। ਲੜਕੀਆਂ ਦੇ ਉੱਤੇ ਵੀ ਮਾੜੀ ਨਿਗਾਹ, ਹੋਰ ਕਿੰਨੇ ਮਾੜੇ ਕੰਮ, ਸਾਡੇ ਗੁਰੂ 'ਚ ਇੰਨੇ ਦਾਗ। ਪਰ ਵੇਖੋ ਇਹ ਮਾਣ ਵਾਲੀ ਗੱਲ ਏ, ਜਿਹੜੇ ਕੱਚੇ ਪਿੱਲੇ ਨੇ ਉਹ ਦਾਗੀ ਹੋ ਸਕਦੇ ਨੇ, ਪਰ ਮੇਰਾ ਸਤਿਗੁਰੂ ਕਲਗੀਆਂ ਵਾਲਾ, ਮੇਰਾ ਗੁਰੂ ਗ੍ਰੰਥ ਸਾਹਿਬ, ਮੇਰਾ ਗੁਰੂ ਨਾਨਕ ਜਿਹਦੇ ਵਿੱਚ ਕੋਈ ਦਾਗ ਨਹੀਂ, ਬੇਦਾਗ ਹੈ। ਤੇ ਜੇ ਕੋਈ ਦਾਗ ਏ ਮਨ ਵਾਲਾ ਵੀ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਉਹਨੂੰ ਵੀ ਬੇਦਾਗ ਕਰਕੇ ਹੀ ਤੋਰ ਦਿੰਦਾ। ਕਹਿੰਦੇ ਵਾਹਿਗੁਰੂ। ਫਿਰ ਗੱਜ ਕੇ ਬੋਲੋ,
ਵਾਹਿਗੁਰੂ।
ਕਾਲੇ ਮਨਾਂ ਵਾਲਿਆਂ ਨੂੰ ਚਿੱਟੇ ਹੰਸਾਂ ਵਰਗਾ ਬਣਾਉਂਦਾ, ਜੋ ਤਿਸ ਭਾਵੇ ਨਾਨਕਾ ਕਾਗੋਂ ਹੰਸ ਕਰੇ। ਹੈਂਜੀ, ਗਿਆਨੀ ਸਰੋਵਰ ਸਿੰਘ ਲਿਖਦੇ, ਕਹਿੰਦੇ ਮੈਂ ਸੋਚੀ ਜਾ ਰਿਹਾ, ਇੱਕ ਬੰਦੇ ਨੇ ਵਡਿਆਈ ਇੱਦਾਂ ਕਰਤੀ
ਗੁਰੂ ਦੀ ਵਡਿਆਈ ਦੀ ਤੁਲਨਾ ਚੰਦਰਮਾ ਨਾਲ। ਕਹਿੰਦੇ ਮੈਂ ਸੋਚੀ ਪੈ ਗਿਆ, ਕਹਿੰਦੇ ਇਕਦਮ ਮੇਰੀ ਸੋਚ ਗਈ, ਕਹਿੰਦੇ ਚੰਦਰਮਾ ਦੇ ਵਿੱਚ ਤੀਜਾ ਔਗਣ ਕੀ, ਚੰਦਰਮਾ ਨੇ ਗੌਤਮ ਰਿਖੀ ਦੀ ਪਤਨੀ ਅਹਲਿਆ ਦਾ ਜਪ ਤਪ ਭੰਗ ਕਰਨ ਵਾਸਤੇ ਕਾਮੀ ਪੁਰਸ਼ ਇੰਦਰ ਦਾ ਸਾਥ ਦਿੱਤਾ ਸਾਥ। ਕਹਿੰਦੇ ਮੇਰਾ ਗੁਰੂ ਕਾਮੀ ਦਾ ਸਾਥ ਨਹੀਂ ਦਿੰਦਾ, ਜੇ ਕੋਈ ਵਿਸ਼ੇ ਵਿਕਾਰਾਂ ਵਾਲਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਮੇਰਾ ਸਤਿਗੁਰੂ ਕੀ ਕਰਦਾ, ਉਹਦੇ ਔਗਣਾਂ ਨੂੰ ਬਖਸ਼ ਕੇ ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਕਹਿੰਦੇ ਉਹਦੇ ਔਗਣਾਂ ਨੂੰ ਬਖਸ਼ ਕੇ ਸਗੋਂ ਉਹਨੂੰ ਸਮੱਤ ਬਖਸ਼ ਕੇ ਤੋਰਦਾ। ਕਹਿੰਦੇ ਵਾਹਿਗੁਰੂ
ਵਾਹਿਗੁਰੂ,
ਢਿੱਲਾ ਨਾ ਬੋਲੋ, ਗੱਜ ਕੇ ਬੋਲੋ
ਵਾਹਿਗੁਰੂ।
ਰਾਮਪੁਰ ਵਾਲਿਓ ਥੋੜਾ ਹੋਰ ਗੱਜ ਕੇ ਬੋਲੋ
ਵਾਹਿਗੁਰੂ।
ਕਹਿੰਦੇ ਨਾ ਤੇ ਅੱਗੇ ਉਹ ਲਿਖਦੇ, ਕਹਿੰਦੇ ਵੇਖੋ ਚਕੋਰ ਪਿਆਰ ਕਰਦੀ ਚੰਦਰਮਾ ਦੇ ਨਾਲ, ਜਿੱਧਰ ਜਿੱਧਰ ਚੰਦਰਮਾ ਘੁੰਮਦਾ ਚਕੋਰ ਉੱਧਰ ਉੱਧਰ ਘੁੰਮਦੀ, ਚਕੋਰ ਪਿਆਰ ਕਰਦੀ ਹੈ ਪਰ ਚੰਦਰਮਾ ਨੂੰ ਚਕੋਰ ਦੇ ਨਾਲ ਪਿਆਰ ਕੋਈ ਨਹੀਂ। ਇੱਕ ਸਮਾਂ ਇਹੋ ਜਿਹਾ ਆਉਂਦਾ ਚੰਦਰਮਾ ਦੇ ਪਿਆਰ ਦੇ ਵਿੱਚ ਘੁੰਮਦੀ ਘੁੰਮਦੀ ਚਕੋਰ ਧੜੰਮ ਕਰਕੇ ਜ਼ਮੀਨ 'ਤੇ ਡਿੱਗ ਪੈਂਦੀ ਹੈ, ਜਦੋਂ ਪੂਰਾ ਘੁੰਮਦੀ ਜਾਂਦੀ ਗਰਦਨ ਹੀ ਘੁਮਾਈ ਜਾਂਦੀ ਬਸ ਆਪਣੇ ਡਿੱਗ ਪੈਂਦੀ। ਕਹਿੰਦੇ ਚਕੋਰ ਦਾ ਪਿਆਰ ਹੈ ਚੰਦਰਮਾ ਦੇ ਨਾਲ ਪਰ ਚੰਦਰਮਾ ਦਾ ਪਿਆਰ ਕੋਈ ਚਕੋਰ ਨਾਲ ਨਹੀਂ, ਜੀਵੇ ਭਾਵੇਂ ਮਰੇ ਮੈਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਚੰਦਰਮਾ ਕਹਿੰਦਾ ਵੇਖੋ ਚਕੋਰ ਪਿਆਰ ਕਰਦੀ ਚੰਦਰਮਾ ਨਾਲ ਪਰ ਉਹਦਾ ਪਿਆਰ ਨਹੀਂ, ਇਹ ਵੀ ਇਹਦਾ ਬੜਾ ਵੱਡਾ ਔਗਣ ਹੈ ਪਰ ਮੇਰੇ ਗੁਰੂ 'ਚ ਆਹ ਔਗਣ ਥੋੜ੍ਹੀ ਹੈ। ਮੇਰੇ ਗੁਰੂ ਦੇ ਨਾਲ ਜੇ ਕੋਈ ਸਿੱਖ ਪਿਆਰ ਪਾਉਂਦਾ, ਇੱਕ ਕਦਮ ਵੀ ਪਿਆਰ ਦੇ ਵਿੱਚ ਸਿੱਖ ਵਧਾ ਲੈਂਦਾ ਗੁਰੂ ਦੇ ਵੱਲ ਪਿਆਰਿਓ, ਤੇ ਮੇਰਾ ਗੁਰੂ ਇਹੋ ਜਿਹਾ, ਮੇਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਇਹੋ ਜਿਹਾ, ਕੋਈ ਪਿਆਰ ਨਾਲ ਇੱਕ ਕਦਮ ਵੀ ਗੁਰੂ ਵੱਲ ਵਧਾਵੇ ਤੇ ਮੇਰਾ ਗੁਰੂ ਕਰੋੜਾਂ ਕਦਮ ਅਗਾਂਹ ਹੋ ਕੇ ਉਹਨੂੰ ਬੌੜਦਾ। ਕਹਿ ਦਿਓ ਵਾਹਿਗੁਰੂ
ਵਾਹਿਗੁਰੂ,
ਹੈਂਜੀ ਕਰੋੜਾਂ ਕਦਮ ਅਗਾਂਹ ਹੋ ਕੇ ਉਹਦੇ 'ਤੇ ਬਖਸ਼ਿਸ਼ਾਂ ਕਰਦਾ। ਬਾਕੀ ਗੁਰੂ ਹੈ ਕਿਹੋ ਜਿਹਾ ਉਹ ਆਪਾਂ ਅੱਗੇ ਹੁਣ ਚੱਲਾਂਗੇ ਨਾਲ ਨਾਲ। ਕਹਿ ਦਿਓ ਵਾਹਿਗੁਰੂ
ਵਾਹਿਗੁਰੂ,
ਵੇਖ ਲਓ ਢਿੱਲੇ ਪੈ ਗਏ ਤੁਸੀਂ ਗੱਜ ਕੇ ਬੋਲੋ
ਵਾਹਿਗੁਰੂ।
ਚੰਦਰਮਾ ਦੇ ਨਾਲ ਕਈ ਵਡਿਆਈ ਕਰਦੇ, ਗੁਰੂ ਦੀ ਵਡਿਆਈ ਦੀ ਤੁਲਨਾ ਚੰਦਰਮਾ ਨਾਲ ਕਰ ਦਿੰਦੇ, ਨਹੀਂ ਇਹੋ ਜਿਹਾ ਵੀ ਨਹੀਂ, ਕਈ ਸੂਰਜ ਨਾਲ ਕਰਦੇ। ਅਤੇ ਗਿਆਨੀ ਸਰੋਵਰ ਸਿੰਘ ਜੀ ਆਪਣੇ ਲਿਖਤ 'ਚ ਲਿਖਦੇ, ਕਹਿੰਦੇ ਸੂਰਜ ਸੁੱਖ ਤੇ ਬੜੇ ਦਿੰਦਾ ਸਰਦੀਆਂ ਵਿੱਚ, ਹੈਂਜੀ ਠੰਡ ਲੱਗਦੀ ਹੋਵੇ ਧੁੱਪ ਦੇ ਵਿੱਚ ਕੋਈ ਬੈਠੇ ਸੁੱਖ ਮਿਲਦਾ, ਹੋਰ ਜਦੋਂ ਫਸਲਾਂ ਬੀਜੀਆਂ ਜਾਂਦੀਆਂ ਜਦੋਂ ਉਹਨਾਂ ਨੂੰ ਕਿਤੇ ਧੁੱਪ ਲੱਗਦੀ ਹੈ ਫਸਲਾਂ ਹੋਰ ਉੱਭਰਦੀਆਂ ਨੇ ਕਈ ਸੁੱਖ ਦਿੰਦਾ। ਪਰ ਕਹਿੰਦੇ ਗਰਮੀ ਦੇ ਵਿੱਚ ਉਹ ਹੀ ਸੂਰਜ ਕਿਤੇ ਕਲਰੀ ਧਰਤੀ 'ਤੇ ਜਾਓ ਜਿੱਥੇ ਕੋਈ ਬੀਜ ਨਹੀਂ, ਜਿੱਥੇ ਕੋਈ ਫਸਲ ਨਹੀਂ, ਕੋਈ ਪੈਦਾਵਾਰ ਨਹੀਂ, ਉਸ ਕਲਰੀ ਧਰਤੀ 'ਤੇ ਜਾਓ, ਕਹਿੰਦੇ ਸੂਰਜ ਗਰਮੀ ਦੇ ਵਿੱਚ ਉੱਥੇ ਇੰਨੀ ਤਪਸ਼ ਦਿੰਦਾ, ਇੰਨੀ ਤਪਸ਼ ਦਿੰਦਾ ਕਿ ਕਈ ਪਸ਼ੂ ਪੰਛੀ ਪਰਿੰਦੇ ਵੀ ਗਰਮੀ ਦੇ ਕਰਕੇ ਮਰ ਜਾਂਦੇ ਨੇ। ਕਹਿੰਦੇ ਵਾਹਿਗੁਰੂ
ਵਾਹਿਗੁਰੂ।
ਮੇਰਾ ਗੁਰੂ ਤਾਂ ਇਹੋ ਜਿਹਾ ਨਹੀਂ ਨਾ, ਕਦੀ ਠੰਡਾ ਕਦੀ ਤੱਤਾ, ਗੁਰੂ ਮੇਰਾ ਕਿਹੋ ਜਿਹਾ ਬੋਲੋਗੇ ਇੱਕ ਵਾਰੀ? ਮੇਰੇ ਤੋਂ ਬਾਅਦ ਬੋਲਿਓ ਵੀਰ, ਉਸ ਤੋਂ ਬਾਅਦ ਬੋਲਿਓ ਮੇਰੀਆਂ ਭੈਣਾਂ, ਅਤੇ ਗੱਜ ਕੇ ਕੀਰਤਨ ਕਰਿਓ, ਇੱਕ ਇੱਕ ਚੋਂ ਤਿੰਨਾਂ ਤਿੰਨਾਂ ਚੌਵਾਂ ਚੌਵਾਂ ਦੀ ਆਵਾਜ਼ ਆਵੇ, ਸਾਰੇ ਪਿਆਰ ਦੇ ਵਿੱਚ ਲਾਇਓ ਹਾਜ਼ਰੀ, ਮੇਰਾ ਗੁਰੂ ਕਿਹੋ ਜਿਹਾ, ਪੜ੍ਹਿਓ ਜੀ ਪਿਆਰ ਨਾਲ।
ਮਿੱਠ ਬੋਲਣਾ ਜੀ, ਮਿੱਠ ਬੋਲਣਾ ਜੀ, ਮਿੱਠ ਬੋਲਣਾ ਜੀ, ਮਿੱਠ ਬੋਲਣਾ ਜੀ,
ਬੋਲੋ ਭੈਣਾ
ਮਿੱਠ।
ਵਾਹ ਵਾਹ।
ਮਿੱਠ ਬੋਲਣਾ ਜੀ,
ਬੋਲੋ ਵੀਰ
ਮਿੱਠ ਬੋਲਣਾ ਜੀ, ਮਿੱਠ ਬੋਲਣਾ ਜੀ,
ਬੋਲੋ ਭੈਣਾ
ਮਿੱਠ। ਮਿੱਠ ਬੋਲਣਾ ਜੀ, ਹਰ ਸੱਜਣ ਸੁਆਮੀ ਮੇਰਾ, ਮਿੱਠ ਬੋਲਣਾ ਜੀ, ਹਰ ਸੱਜਣ ਸੁਆਮੀ ਮੋਰਾ, ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਣਾ। ਮਿੱਠ ਬੋਲਣਾ ਭਗਵਾਨੇ ਔਗਣ ਕੋ ਨਾਚ ਤਾਰੇ। ਪਤਿਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਪੰਨੇ ਕਾਲੇ। ਘਟ ਘਟ ਵਸੀ ਸਰਬ ਨਿਵਾਸੀ, ਹੋ ਨੇਰੇ ਗੀਤੇ ਨੇਰਾ। ਨਾਨਕ ਦਾਸ ਸਦਾ ਸਰਣਾਗਤ, ਹਰ ਅੰਮ੍ਰਿਤ ਸੱਜਣ ਮੇਰਾ। ਮਿੱਠ ਬੋਲਣਾ ਜੀ, ਮਿੱਠ ਬੋਲਣਾ।
ਬੋਲੋ ਗੁਰਮੁਖੋ ਸਾਰੇ ਵੀਰ ਮੇਰੇ,
ਮਿੱਠ ਬੋਲਣਾ ਜੀ।
ਬੋਲੋ ਭੈਣਾ ਮਿੱਠ। ਜੁੜ ਜਾਓ ਅਜੇ ਸਾਰੇ ਨਹੀਂ ਬੋਲੇ, ਸਾਰੇ ਬੋਲੋ ਪਿਆਰ ਨਾਲ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਮਿੱਠ ਬੋਲਣਾ ਜੀ, ਮਿੱਠ ਬੋਲਣਾ ਜੀ,
ਮਿੱਠ ਬੋਲਣਾ ਜੀ,
ਮਿੱਠ
ਬੋਲਣਾ ਜੀ।
ਬੋਲੋ ਭੈਣਾ ਮਿੱਠ। ਇੱਕ ਵਾਰੀ ਪਿਆਰ ਨਾਲ ਲੱਖ ਸਾਰੇ ਸਤਨਾਮ ਸ਼੍ਰੀ। ਨਾ ਮੇਰਾ ਗੁਰੂ ਕਦੀ ਤੱਤਾ ਨਾ ਠੰਡਾ, ਇਹ ਸੁਭਾਅ ਨਹੀਂ ਮਾਲਕ ਜੀ ਦਾ, ਤੱਤਾ ਠੰਡਾ ਹੋਣ ਵਾਲਾ। ਗੁਰੂ ਜੀ ਦਾ ਸੁਭਾਅ ਕਿਹੜਾ? ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕਹੋ। ਹੈ ਜੀ, ਕਹਿ ਦਿਓ ਵਾਹਿਗੁਰੂ, ਫਿਰ ਗੱਜ ਕੇ ਬੋਲੋ। ਗੁਰੂ ਗ੍ਰੰਥ ਸਾਹਿਬ ਕੌਣ ਨੇ? ਉਹ ਕਦੇ ਨਾ ਬੋਲੇ ਕੌੜਾ। ਹਾਏ ਹਾਏ ਹਾਏ, ਹੈ ਜੀ, ਤੁਹਾਡੀ ਸ਼ਰਧਾ ਗੁਰੂ ਜੀ ਦੇ ਉੱਤੇ ਹੋਰ ਬਣੇ, ਤੁਹਾਡੀ ਸ਼ਰਧਾ ਦੇ ਵਿੱਚ ਹੋਰ ਵਾਧਾ ਹੋਵੇ। ਇੱਕ ਮੈਨੂੰ ਬਚਨ ਯਾਦ ਆ ਗਿਆ, ਗਿਆਨੀ ਮਾਨ ਸਿੰਘ ਜੀ ਝੌਰ ਆਪਣੀ ਲਿਖਤ ਦੇ ਵਿੱਚ ਬੜਾ ਹੀ ਸੋਹਣਾ ਲਿਖਦੇ ਨੇ। ਕਹਿੰਦੇ ਕਿ ਮੈਂ ਬਚਪਨ ਦੇ ਵਿੱਚ ਜਿਸ ਡੇਰੇ 'ਤੇ ਪੜ੍ਹਦਾ ਸਾਂ, ਕਹਿੰਦੇ ਉਸ ਡੇਰੇ 'ਤੇ 8-10 ਸੰਤ ਜਨਾਂ ਦੀ ਇੱਕ ਟੋਲੀ ਆਈ, ਅਤੇ ਕਹਿੰਦੇ ਸਾਰੇ ਮਹਾਂਪੁਰਖ ਬੈਠੇ ਨੇ, ਅਤੇ ਆਪਸ ਦੇ ਵਿੱਚ ਨਾ ਇੱਕ ਵਿਚਾਰ ਚੱਲ ਪਈ, ਕਹਿੰਦੇ ਗੁਰਬਾਣੀ ਦਾ ਖਜ਼ਾਨਾ ਕੀ ਹੈ, ਬਾਣੀ ਕੀ ਹੈ, ਸੁਣਿਓ ਸਾਡਾ ਗੁਰੂ ਕੌਣ ਹੈ। ਉਸ ਗੱਲ ਆਏਗੀ, ਫਿਰ ਉਸ ਤੋਂ ਬਾਅਦ ਆਪਣਾ ਮਨ ਵੇਚ ਕੇ ਜਾਇਓ, ਵੇਚ ਕੇ। ਕਹਿੰਦੇ ਜਦੋਂ ਆਪਸ ਦੇ ਵਿੱਚ ਵਿਚਾਰ ਚੱਲੀ ਉਹ ਮਹਾਂਪੁਰਖਾਂ ਦੀ ਟੋਲੀ ਦੀ, ਮਹਾਂਪੁਰਖਾਂ ਦੀ, ਕਹਿੰਦੇ ਮੈਂ ਕੋਲ ਹੀ ਬੈਠਾ ਸਾਂ, ਛੋਟੀ ਜੀ ਮੇਰੀ ਉਮਰ। ਕਹਿੰਦੇ ਮਹਾਂਪੁਰਖਾਂ ਦੀ ਵਿਚਾਰ ਚੱਲੀ, ਗੁਰਬਾਣੀ ਕੀ ਹੈ, ਬਾਣੀ ਕੀ ਹੈ, ਅਤੇ ਕਹਿੰਦੇ ਉਸ ਵੇਲੇ ਇੱਕ ਵਿੱਚੋਂ ਬੋਲੇ, ਕਹਿੰਦੇ ਰਾਗ ਭਰੀ ਭਾਗ ਭਰੀ। ਕਹਿ ਦਿਓ ਵਾਹਿਗੁਰੂ, ਸੁਣਿਓ। ਕਹਿੰਦੇ ਰਾਗ ਭਰੀ ਭਾਗ ਭਰੀ, ਕਹਿੰਦੇ ਦੂਜਾ ਬੋਲਿਆ ਰਾਜ ਭਰੀ ਭੋਗ ਭਰੀ। ਕਹਿ ਦਿਓ ਵਾਹਿਗੁਰੂ, ਸੁਣਿਓ ਗੁਰਬਾਣੀ ਕੀ ਹੈ। ਇਹ ਕਹਿੰਦੇ ਰਾਗ ਭਰੀ ਭਾਗ ਭਰੀ, ਦੂਜਾ ਕਹਿੰਦੇ ਰਾਜ ਭਰੀ ਭੋਗ ਭਰੀ, ਹੈ ਜੀ, ਤੇ ਤੀਜੇ ਕਹਿੰਦੇ ਵਿੱਚੋਂ ਬੋਲੇ, ਕਹਿੰਦੇ ਜੋਗ ਭਰੀ। ਕਹਿ ਦਿਓ ਵਾਹਿਗੁਰੂ, ਜੋਗ ਭਰੀ। ਤੇ ਕਹਿੰਦੇ ਫਿਰ ਇੱਕ ਵਿੱਚੋਂ ਬੋਲੇ ਗੁਰਬਾਣੀ ਦੀ ਵਡਿਆਈ, ਕਹਿੰਦੇ ਤੇਜ ਭਰੀ ਸ਼ਾਂਤ ਭਰੀ ਅੰਮ੍ਰਿਤ ਸੋ ਸਵਾਦ ਭਰੀ। ਕਹਿ ਦਿਓ ਵਾਹਿਗੁਰੂ, ਗੁਰਬਾਣੀ ਕੀ ਹੈ? ਕਹਿੰਦੇ ਤੇਜ ਭਰੀ ਸ਼ਾਂਤ ਭਰੀ ਅੰਮ੍ਰਿਤ ਸੋ ਸਵਾਦ ਭਰੀ, ਤੇ ਫਿਰ ਅਖੀਰ ਤੇ ਕਹਿੰਦੇ ਇੱਕ ਤੱਤ ਦੇ ਉੱਤੇ ਉਹ ਸਾਰੇ ਪਹੁੰਚੇ, ਕਹਿੰਦੇ ਜਿਹੜੇ ਨਿਰੰਕਾਰ ਦੇ ਗੁਣ ਨੇ ਸਾਰੇ ਦੇ ਸਾਰੇ ਗੁਣ ਗੁਰਬਾਣੀ ਦੇ ਵਿੱਚ ਨੇ। ਕਹਿੰਦੇ ਜੇ ਇਉਂ ਕਹਿ ਲਈਏ ਗੁਰਬਾਣੀ ਨਿਰੰਕਾਰ ਹੈ, ਨਿਰੰਕਾਰ ਗੁਰਬਾਣੀ ਹੈ, ਤੇ ਫਰਕ ਇਹਦੇ ਚ ਵੀ ਕੋਈ ਨਹੀਂ ਹੈ। ਹਾਂਜੀ ਕਹਦੇ ਵਾਹਿਗੁਰੂ, ਫਰਕ ਇਹਦੇ ਚ ਵੀ ਕੋਈ ਨਹੀਂ। ਜੇ ਇਹਨਾਂ ਕਹਿ ਲਈਏ ਨਾ ਗੁਰਬਾਣੀ ਨਿਰੰਕਾਰ, ਬਾਣੀ ਗੁਰੂ
ਗੁਰੂ ਹੈ ਬਾਣੀ,
ਸਾਰੇ ਬੋਲੋ ਬਾਣੀ ਗੁਰੂ
ਗੁਰੂ ਹੈ ਬਾਣੀ,
ਵਿੱਚ ਬਾਣੀ
ਅੰਮ੍ਰਿਤ ਸਾਰੇ,
ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪਰ ਤਖ ਗੁਰੂ
ਸਤਾਰੇ।
ਕਹਿੰਦੇ ਬਾਣੀ ਹੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ
ਨਿਰੰਕਾਰ ਹੈ,
ਤਿਸ ਜੇਵਡ ਅਵਰ ਨਾ ਹੋਏ। ਬਾਕੀ ਇਹ ਬਾਣੀ ਦੇ ਨਾਲ ਜਿਹੜਾ ਜੁੜਿਆ ਪਿਆਰਿਓ, ਇਹ ਬਾਣੀ ਆਪਣੇ ਗੁਣ ਉਸ ਬੰਦੇ ਦੇ ਅੰਦਰ ਦੇਣੇ ਸ਼ੁਰੂ ਕਰ ਦਿੰਦੀ ਹੈ। ਜੋ ਗੁਰਬਾਣੀ ਦੇ ਗੁਣ ਨੇ ਨਾ, ਜਿਹੜਾ ਗੁਰਬਾਣੀ ਦੇ ਲੜ ਲੱਗਦਾ ਉਸ ਬੰਦੇ ਦੇ ਅੰਦਰ ਵੀ ਆਹ ਗੁਣ ਆਉਣ ਲੱਗ ਪੈਂਦੇ ਨੇ। ਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੈਠੇ ਸੀ, ਇੱਕ ਵਾਰੀ ਕਵੋ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬੈਠੇ, ਇੱਕ ਫਕੀਰ ਆਇਆ, ਕਈ ਕਹਿੰਦੇ ਬੇਨਵਾ ਨਾਂ ਸੀ ਉਹਦਾ, ਬੇਨਵਾ ਫਕੀਰ ਆਇਆ ਤੇ ਗੁਰੂ ਅਮਰਦਾਸ ਜੀ ਦੇ ਪ੍ਰਥਾਏ ਨਾ ਬੜੇ ਹਲਕੇ ਲਫ਼ਜ਼ ਬੋਲੇ, ਜੋ ਅਸੀਂ ਬੋਲ ਨਹੀਂ ਸਕਦੇ ਪਰ ਮੈਨੂੰ ਤਾਂ ਬੋਲਣੇ ਪੈਂਦੇ ਗੱਲ ਪੂਰੀ ਕਰਨ ਵਾਸਤੇ। ਉਹ ਫਕੀਰ ਪਤਾ ਕੀ ਕਹਿੰਦਾ, ਕਹਿੰਦਾ ਓਏ ਅਮਰੂ ਮੈਨੂੰ ਕੁਝ ਦੇ, ਮੈਨੂੰ ਕੁਝ ਦੇ, ਮੇਰੇ ਕਾਸੇ ਵਿੱਚ ਕੁਝ ਪਾ। ਉਹ ਗੁਰੂ ਅਮਰਦਾਸ ਜੀ ਨੂੰ ਨਰਾਦਰੀ ਵਾਲੇ ਲਫ਼ਜ਼ ਬੋਲਦਾ, ਪਰ ਮੇਰੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਦੋਂ ਉਹ ਆਉਂਦਾ ਇੱਕ ਦੋ ਟਕੇ ਉਹਦੇ ਕਾਸੇ ਵਿੱਚ ਪਾ ਦਿੰਦੇ, ਨਾਲ ਕੁਝ ਆਟਾ ਉਹਨੂੰ ਦਿੰਦੇ ਨੇ ਗੁਜਰਾਣ ਵਾਸਤੇ। ਇੱਕ ਦੋ ਦਿਨ ਲੰਘਦੇ ਫਿਰ ਆ ਜਾਂਦਾ, ਅਮਰੂ ਮੈਨੂੰ ਕੁਝ ਦੇ, ਮਾਰੇ ਫਿਰ ਇੱਦਾਂ ਹੀ ਕਰਦੇ। ਅਤੇ ਇੱਕ ਦਿਨ ਇੱਕ ਸਿੱਖ ਆਇਆ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਦੋ ਸੋਨੇ ਦੇ ਕੜੇ ਲੈ ਕੇ, ਅਤੇ ਭਾਈ ਜੇਠਾ ਜੀ ਨੂੰ ਧੰਨ ਗੁਰੂ ਅਮਰਦਾਸ ਜੀ ਨੇ ਉਹ ਕੜੇ ਦਿੱਤੇ, ਬਈ ਅੰਦਰ ਤੋਸ਼ੇ ਖਾਨੇ 'ਚ ਰੱਖ ਦਿਓ, ਹੁਣ ਗੱਲ ਸੁਣਨ ਵਾਲੀ ਜੇ। ਅਤੇ ਅਜੇ ਦੋ ਕੜੇ ਭਾਈ ਜੇਠਾ ਜੀ ਨੇ, ਗੁਰੂ ਰਾਮਦਾਸ ਜੀ ਅਜੇ ਗੁਰਗੱਦੀ ਨਹੀਂ ਮਿਲੀ ਪਹਿਲਾਂ ਨਾ, ਉਹ ਦੋ ਕੜੇ ਮਹਾਰਾਜ ਜੀ ਨੇ ਫੜੇ ਨੇ। ਅਤੇ ਇਹਨੇ ਨੂੰ ਫਕੀਰ ਆ ਗਿਆ ਅਤੇ ਕਹਿੰਦਾ ਓਏ ਅਮਰੂ ਮੈਨੂੰ ਕੁਝ ਦੇ। ਅਤੇ ਭਾਈ ਜੇਠਾ ਜੀ ਨੇ ਕੀ ਕੀਤਾ, ਇੱਕ ਸੋਨੇ ਦਾ ਕੜਾ ਨਾ ਉਸ ਫਕੀਰ ਦੇ ਕੁੱਜੇ ਵਿੱਚ ਪਾਇਆ ਅਤੇ ਨਾਲ ਇੰਨੀ ਗੱਲ ਆਖੀ, ਕਹਿਣ ਲੱਗਾ ਏ ਭਾਈ ਜੇਠਾ ਜੀ, ਕਹਿਣ ਲੱਗੇ ਆ ਕੜਾ ਸੋਨੇ ਦਾ, ਸੋਨੇ ਦਾ ਕੜਾ ਲੈ ਜਾ, ਬੜਾ ਕੀਮਤੀ ਕੜਾ, ਪਰ ਇੱਕ ਮੇਰੀ ਗੱਲ ਮੰਨ ਲੈ, ਮੇਰੇ ਗੁਰੂ ਦੇ ਪ੍ਰਤੀ ਨਿਰਾਦਰੀ ਦੇ ਸ਼ਬਦ ਨਾ ਬੋਲ। ਕਹਿ ਦੇ ਵਾਹਿਗੁਰੂ,
ਵਾਹਿਗੁਰੂ,
ਇਹ ਸੋਨੇ ਦਾ ਕੜਾ ਲੈ ਜਾ ਪਰ ਮੇਰੇ ਗੁਰੂ ਦੇ ਪ੍ਰਤੀ ਨਿਰਾਦਰੀ ਦੇ ਸ਼ਬਦ ਨਾ ਬੋਲ। ਉਹ ਫਕੀਰ ਲੈ ਗਿਆ ਜੀ ਕੜਾ, ਲੈ ਕੇ ਗਿਆ, ਚਾਰ ਪੰਜ ਦਿਨ ਬੀਤੇ ਫਿਰ ਆ ਗਿਆ। ਕਹਿ ਦੇ ਵਾਹਿਗੁਰੂ,
ਵਾਹਿਗੁਰੂ,
ਚਾਰ ਪੰਜ ਦਿਨ ਬੀਤੇ ਫਿਰ ਆ ਗਿਆ, ਫਿਰ ਇਹੋ ਹੀ ਲਫ਼ਜ਼ ਵਰਤਦਾ, ਅਮਰੂ ਮੈਨੂੰ ਕੁਝ ਦੇ। ਤੇ ਹੁਣ ਭਾਈ ਜੇਠਾ ਜੀ ਦੂਜਾ ਕੜਾ ਜਿਹੜਾ ਪਿਆ ਸੀ ਨਾ ਅੰਦਰੋਂ ਕੱਢ ਕੇ ਲਿਆ ਕੇ ਫਕੀਰ ਨੂੰ ਦੇਣ ਲੱਗੇ, ਤੇ ਉਸ ਵੇਲੇ ਧੰਨ ਗੁਰੂ ਅਮਰਦਾਸ ਜੀ ਨੇ ਹੱਥ ਫੜ ਲਿਆ, ਕਹਿੰਦੇ ਭਾਈ ਜੇਠਿਆ, ਭਾਵੇਂ ਤੂੰ ਦੂਜਾ ਵੀ ਇਹਨੂੰ ਸੋਨੇ ਦਾ ਕੜਾ ਦੇ ਦੇਗਾ ਨਾ, ਇਹਨੇ ਫਕੀਰ ਨੇ ਇਹ ਕਹਿਣ ਤੋਂ ਹਟਣਾ ਨਹੀਂ, ਜੋ ਤੂੰ ਚਾਹੁੰਦਾ ਨਾ ਇਹਨੇ ਗੱਲ ਮੰਨਣੀ ਨਹੀਂ। ਮਹਾਰਾਜ ਫਿਰ ਮੈਂ ਕੀ ਕਰਾਂ? ਮਹਾਰਾਜ ਕਹਿੰਦੇ ਇਹਨੂੰ ਕੁਝ ਵੀ ਨਾ ਕਹਿ, ਅਸਲੀਅਤ ਦੇ ਵਿੱਚ ਇਹ ਕੁਝ ਹੋਰ ਨਹੀਂ ਕਰ ਰਿਹਾ, ਸਾਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪਰਖ ਰਿਹਾ ਕਿ ਜਿਹੜੀ ਗੁਰਬਾਣੀ ਤੇਜ ਭਰੀ ਹੈ ਨਾਲ ਉਹ ਸ਼ਾਂਤ ਭਰੀ ਹੈ, ਸ਼ਾਂਤ ਭਰੀ ਵਾਲਾ ਗੁਣ ਸਾਡੇ 'ਚ ਅਜੇ ਤੱਕ ਆਇਆ ਕਿ ਨਹੀਂ ਆਇਆ, ਇਹ ਪਰਖਣ ਲਈ ਆਇਆ। ਕਹਿੰਦੇ ਵਾਹਿਗੁਰੂ,
ਵਾਹਿਗੁਰੂ,
ਇਹ ਪਰਖਣ ਵਾਸਤੇ ਆਇਆ, ਸਾਨੂੰ ਇਹ ਪਰਖਣ ਲਈ ਆਇਆ। ਧਿਆਨ ਦੇਣਾ, ਮੈਂ ਜਿਹੜੀ ਗੱਲ ਕਰ, ਉਹ ਤੇ ਆਪ ਸਤਿਗੁਰੂ ਨਿਰੰਕਾਰ ਸੀ, ਆਪ ਰੱਬ ਸੀ ਗੁਰੂ ਅਮਰਦਾਸ, ਪਰ ਵੇਖੋ ਸਾਨੂੰ ਕਿੱਡੀ ਵੱਡੀ ਸਿੱਖਿਆ ਦਿੱਤੀ। ਕਹਿੰਦੇ ਇਹ ਸਾਨੂੰ ਪਰਖਣ ਆਇਆ ਕਿ ਗੁਰਬਾਣੀ ਵਾਲਾ ਸ਼ਾਂਤ ਭਰੀ ਵਾਲਾ ਗੁਣ ਸਾਡੇ 'ਚ ਆਇਆ ਕਿ ਨਹੀਂ ਆਇਆ। ਇਹ ਜਿੰਨੇ ਤੁਸੀਂ ਬੈਠੇ ਹੋ, ਮੈਂ ਸਭ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ, ਗੁਰਬਾਣੀ ਵਿੱਚ ਸਾਰੇ ਹੀ ਖਜ਼ਾਨੇ ਨੇ, ਕੋਈ ਵੀ ਇਹੋ ਜਿਹੀ ਦਾਤ ਨਹੀਂ ਜਿਹੜੀ ਗੁਰਬਾਣੀ ਪੜ੍ਹ ਕੇ ਨਾ ਮਿਲੇ, ਕੋਈ ਵੀ ਇਹੋ ਜਿਹਾ ਖਜ਼ਾਨਾ ਨਹੀਂ ਜਿਹੜਾ ਗੁਰਬਾਣੀ ਦੇ ਵਿੱਚ ਮੌਜੂਦ ਨਹੀਂ ਹੈ, ਪਰ ਮਿਲਦਾ ਉਹਨੂੰ ਹੈ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲੱਗ ਹੈ ਤਿੰਨ ਹੱਥ ਚੜਿਆ ਰਾਮ। ਜਿਹੜਾ ਗੁਰਬਾਣੀ ਦੇ ਲੜ ਲੱਗਦਾ ਇਹ ਬਖਸ਼ਿਸ਼ਾਂ ਉਹਨੂੰ ਮਿਲਦੀਆਂ, ਦੂਜੇ ਨੂੰ ਨਹੀਂ ਮਿਲਦੀਆਂ। ਕਹਿ ਦੇ ਵਾਹਿਗੁਰੂ,
ਵਾਹਿਗੁਰੂ।
ਇਹ ਜਿੰਨੇ ਪ੍ਰੇਮੀ ਇੱਥੇ ਆਇਓ, ਮੈਂ ਦੋਵੇਂ ਹੱਥ ਜੋੜ ਬੇਨਤੀ ਕਰਦਾ, ਸਤਸੰਗੀਓ ਜੋ ਮਰਜ਼ੀ ਹੋ ਜਾਏ ਨਿਤਨੇਮ ਨਾ ਕਦੀ ਛੱਡਿਆ ਕਰੋ, ਗੁਰਬਾਣੀ ਦੇ ਲੜ ਲੱਗੇ ਰਹੋ। ਜਿਹੋ ਜਿਹਾ ਮਰਜ਼ੀ ਸਮਾਂ ਆਵੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੀ ਛੱਡਣੀ ਨਹੀਂ। ਬੇਸ਼ੱਕ ਅੱਜ ਬਹੁਤ ਜ਼ੋਰ ਹੈ ਇਹੋ ਜਿਹੇ ਪ੍ਰਚਾਰਕਾਂ ਦਾ, ਜਿਹੜੇ ਤੁਹਾਡੇ ਇਲਾਕੇ 'ਚ ਵੀ ਆਉਂਦੇ ਹੋਣਗੇ, ਕਹਿੰਦੇ ਹੋਣਗੇ ਕੀ ਲੋੜ ਹੈ ਬਹੁਤੇ ਪੜ ਜਪਜੀ ਸਾਹਿਬ ਕਰਨ ਦੀ, ਕਿਉਂਕਿ ਕਲਯੁੱਗ ਦਾ ਜ਼ੋਰ ਹੈ ਨਾ ਅੱਜ। ਇਹੋ ਇਹੋ ਜਿਹੇ ਵੀ ਪ੍ਰਚਾਰਕ ਆ ਚੁੱਕੇ ਨੇ ਜਿਹੜੇ ਸਿੱਖੀ ਦੇ ਲਿਬਾਸ ਨੂੰ ਪਾ ਕੇ ਸਿੱਖੀ ਦੀਆਂ ਜੜ੍ਹਾਂ ਨੂੰ ਵੱਢਦੇ ਪਏ ਨੇ। ਕਹਿ ਦੋ ਵਾਹਿਗੁਰੂ। ਕਰਨਾ ਤੇ ਪ੍ਰਚਾਰ ਸੀ ਸਿੱਖੀ ਦਾ, ਜੋੜਨ ਦਾ, ਪਰ ਜੋੜਨ ਦੀ ਬਜਾਏ ਤੋੜਦੇ ਪਏ ਨੇ, ਤੋੜਦੇ ਪਏ। ਉਹਨਾਂ ਨੂੰ ਲੇਖਾ ਦੇਣਾ ਪਏਗਾ। ਕਈ ਕਹਿੰਦੇ ਜੀ ਕੀ ਲੋੜ ਹੈ ਇੰਨੇ ਨੇ ਪਾੜ ਜਪਜੀ ਸਾਹਿਬ ਦੇ ਕਰਨ ਦੀ। ਇੱਕੋ ਹੀ ਬੜਾ ਹੁੰਦਾ ਜਿਨ੍ਹਾਂ ਨੇ ਆਪ ਕਰਨਾ ਨਹੀਂ, ਦੂਜਿਆਂ ਨੂੰ ਵੀ ਰੋਕਦੇ ਨੇ। ਆਪਣਾ ਦੇ ਚੁੱਲੂ ਭਰਪਾ ਨਹੀਂ ਤੈ ਨਿੰਦੇ ਜਾਂ ਗੰਗਾ ਨਹੀਂ। ਕਹਿ ਦੋ ਵਾਹਿਗੁਰੂ।
ਵਾਹਿਗੁਰੂ।
ਜਿਹੜੇ ਕਰਦੇ ਨੇ ਫਿਰ ਉਹਨਾਂ ਦੇ ਰਸਤੇ 'ਚ ਰੁਕਾਵਟਾਂ ਵੀ ਪਾਉਂਦੇ ਨੇ, ਰੁਕਾਵਟਾਂ। ਕਦੀ ਵੀ ਢਹਿੰਦੀ ਕਲਾ 'ਚ ਨਾ ਜਾਇਓ। ਜਿਹੜਾ ਮਰਜ਼ੀ ਆਵੇ ਤੁਹਾਡੇ ਕੋਲ, ਪਰ ਉਹ ਗੁਰੂ ਅਮਰਦਾਸ ਜੀ ਤੋਂ ਵੱਡਾ ਨਹੀਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਕਹੇ ਨਾਨਕ ਸਦਾ ਗਾਵੋ। ਸਾਰੇ ਬੋਲੋ, ਕਹੇ ਨਾਨਕ ਸਦਾ ਗਾਵੋ। ਇਹ ਸੱਚੀ ਸਦਾ ਹੀ ਗਾ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ। ਹੈਂਜੀ, ਸਦਾ ਹੀ ਗਾ। ਸੁੱਤਿਆਂ ਗੁਰੂ ਸਲਾਈਏ, ਉੱਠਦਿਆਂ ਵੀ ਗੁਰੂ ਅਲਾਓ, ਸਦਾ ਹੀ ਗਾ। ਦਿਨ ਰਾਤੀਆਂ ਰਾਧੋ ਪਿਆਰੋ, ਨਿਮਖ ਨਾ ਕੀਜੇ ਢੀਲਾ, ਸਦਾ ਹੀ ਗਾ। ਸਦਾ ਦਿਨ ਵੀ ਗਾਵੋ, ਰਹਿਣੀ ਗਾਵੋ, ਗਾਵੋ ਸਾਸ ਸਾਸ ਰਸਨਾਰੀ, ਸਦਾ ਹੀ ਗਾ। ਕਹਦੇ ਵਾਹਿਗੁਰੂ। ਇਹ ਜਿੰਨੇ ਪ੍ਰੇਮੀ ਬੈਠੇ ਹੋ ਗੁਰਬਾਣੀ ਦੇ ਲੜ ਲੱਗੋ, ਔਰ ਮੈਂ ਗੁਰੂ ਦੀ ਕਿਰਪਾ ਨਾਲ ਇਹ ਬਚਨ ਬੋਲਦੇ ਹਾਂ, ਜਿਹੜਾ ਗੁਰਬਾਣੀ ਦੇ ਲੜ ਲੱਗਾ ਨਾ, ਗੁਰਬਾਣੀ ਦੇ ਲੜ ਪਿਆਰੇ, ਉਹ ਸਰੀਰ ਕਰਕੇ ਜੇ ਚਲਿਆ ਵੀ ਜਾਵੇ ਨਾ, ਸਰੀਰ ਕਰਕੇ ਚਲਿਆ ਵੀ ਗਿਆ, ਪਰ ਲੱਗਾ ਗੁਰਬਾਣੀ ਦੇ ਲੜ। ਇਹ ਮਹਾਂਪੁਰਖਾਂ ਦਾ ਬਚਨ ਅੱਜ ਹਿਰਦੇ ਦੀਆਂ ਡਾਇਰੀਆਂ 'ਤੇ ਨੋਟ ਕਰਿਓ। ਕਹਿੰਦੇ ਜਿਹੜਾ ਗੁਰਬਾਣੀ ਦੇ ਲੜ ਲੱਗ ਗਿਆ, ਜਿਉਂਦਿਆਂ ਜੀ ਨਹੀਂ। ਸੁਣਿਓ, ਕਹਿੰਦਾ ਮਹਾਂਪੁਰਖਾਂ ਦਾ ਬਚਨ, ਕਹਿੰਦੇ ਜਿਹੜਾ ਗੁਰਬਾਣੀ ਦੇ ਲੜ ਲੱਗ ਗਿਆ, ਜਿਉਂਦਿਆਂ ਜੀ ਨਹੀਂ। ਨਾ 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 ਨਾ, ਜਿਉਂਦਿਆਂ ਜੀ ਨਹੀਂ, ਮਰਨ ਤੋਂ ਬਾਅਦ ਵੀ ਕੋਈ ਉਹਦੀ ਪਿੱਠ ਨਹੀਂ ਲਾ ਸਕਦਾ। ਜਿਹੜਾ ਗੁਰਬਾਣੀ ਦੇ ਲੜ ਲੱਗ ਗਿਆ, ਜਿਉਂਦਿਆਂ ਜੀ ਨਹੀਂ, ਮਰਨ ਤੋਂ ਬਾਅਦ ਵੀ ਕੋਈ ਉਹਦੀ ਪਿੱਠ ਨਹੀਂ ਲਾ ਸਕਦਾ। ਮਰਨ ਤੋਂ ਬਾਅਦ ਜੇ ਇੱਕ ਤੇ ਇਹ ਚੀਜ਼ ਦਾ ਨਜ਼ਾਰਾ ਵੇਖਣਾ ਹੋਵੇ ਨਾ, ਮੈਨੂੰ ਕੁਦਰਤੀ ਇਹ ਬਚਨ ਯਾਦ ਆ ਗਿਆ, ਮੈਂ ਗੱਲ ਕੁਝ ਹੋਰ ਕਰਨ ਲੱਗਾ ਸਾਂ, ਪਰ ਸਤਿਗੁਰੂ ਨੇ ਉਹ ਦਿਮਾਗ 'ਚ ਨਹੀਂ ਜਿਵੇਂ ਆਉਣ ਦਿੱਤੀ ਗੱਲ। ਕਹਿ ਦਿਓ ਵਾਹਿਗੁਰੂ। ਹੈ ਰਸਨਾ ਤੇ ਉਹ ਬੋਲ ਆਏ ਹੀ ਨਹੀਂ ਜੋ ਮੈਂ ਸੋਚ ਕੇ ਬੈਠਾ ਸਾਂ। ਇਹ ਜਿਹੜੇ ਬੋਲ ਹੁਣ ਗੁਰੂ ਜੀ ਬੁਲਵਾਉਣ ਲੱਗੇ ਨੇ, ਪਤਾ ਨਹੀਂ ਹੋ ਸਕਦਾ ਤੁਹਾਡੀ ਕਈਆਂ ਦੀ ਸ਼ਰਧਾ 'ਚ ਕਮਜ਼ੋਰੀ ਹੋਵੇ ਤੇ ਕਮਜ਼ੋਰੀ ਦੂਰ ਹੋਣੀ ਹੋਵੇ। ਕਹਿ ਦਿਓ ਵਾਹਿਗੁਰੂ। ਕਿ ਗੁਰਬਾਣੀ 'ਚ ਐਡੀ ਤਾਕਤ ਕਿ ਗੁਰਬਾਣੀ ਪੜ੍ਹਨ ਵਾਲਾ ਜਿਉਂਦਿਆਂ ਜੀ ਨਹੀਂ, ਮਰਨ ਤੋਂ ਬਾਅਦ ਵੀ ਕੋਈ ਉਹਦਾ ਵਾਲ ਵਿੰਗਾ ਨਹੀਂ ਕਰ ਸਕਦਾ। ਵਾਲ ਵੀ ਵਿੰਗਾ ਮਰਨ ਤੋਂ ਬਾਅਦ ਵੀ, ਜੇ ਚੀਜ਼ ਕਿਤੇ ਵੇਖਣੀ ਹੋਵੇ ਪ੍ਰਤੱਖ, ਤੇ ਆਇਓ ਸਾਡੇ ਅੰਮ੍ਰਿਤਸਰ ਸਾਹਿਬ। ਅੰਮ੍ਰਿਤਸਰ ਰਾਜਾ ਸਾਂਸੀ ਹਵਾਈ ਅੱਡਾ ਬਣਿਆ, ਨਾਮ ਹੁਣ ਉਹਦਾ ਬਣ ਗਿਆ ਗੁਰੂ ਨਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ। ਕਹਿ ਦਿਓ ਵਾਹਿਗੁਰੂ।
ਵਾਹਿਗੁਰੂ।
ਜਦੋਂ ਅਸੀਂ ਕਦੀ ਆਈਏ ਦਿੱਲੀਓਂ ਜਾਂ ਬਾਹਰੋਂ ਹੋਰ ਕਿਤੋਂ ਅੰਮ੍ਰਿਤਸਰ ਉਤਰਨਾ ਹੋਵੇ ਨਾ, ਜਦੋਂ ਅਨਾਊਂਸਮੈਂਟ ਕਰਨ ਵਾਲੇ ਜਦੋਂ ਇਹ ਅਨਾਊਂਸਮੈਂਟ ਕਰਦੇ ਨਾ, ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਚ ਤੁਹਾਡਾ ਸਵਾਗਤ ਹੈ, ਇੰਨੀ ਮਨ ਨੂੰ ਠੰਡ ਪੈਂਦੀ, ਇੰਨੀ ਮਨ ਨੂੰ ਠੰਡ ਪੈਂਦੀ ਹੈ। ਸ਼ੁਕਰ ਹੈ ਕਿ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਤੇਰਾ ਨਾਮ ਲੈਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਕਹਿੰਦੇ ਵਾਹਿਗੁਰੂ। ਭਾਵੇਂ ਕਿਸੇ ਵੀ ਬਹਾਨੇ ਉਹਨਾਂ ਦੀ ਰਸਨਾ 'ਤੇ ਨਾਮ ਆਉਂਦਾ ਆਉਂਦਾ ਤਾਂ ਪਿਓ ਦਾ ਹੀ ਨਾਂ ਹੈ ਨਾ। ਹੈਂਜੀ, ਬੜੀ ਠੰਡ ਪੈਂਦੀ, ਔਰ ਇੰਨੀ ਠੰਡ ਪੈਂਦੀ ਹੈ ਕਿ ਜਦੋਂ ਵੇਖੀਦਾ ਦਿਨੋਂ ਦਿਨ ਗੁਰੂ ਰਾਮਦਾਸ ਜੀ ਦੇ ਦਰਸ਼ਨ ਇਸ਼ਨਾਨ ਕਰਨ ਵਾਲੀਆਂ ਸੰਗਤਾਂ ਦੀਆਂ ਲਾਈਨਾਂ ਵੱਧਦੀਆਂ ਜਾਂਦੀਆਂ ਵੱਧਦੀਆਂ ਜਾਂਦੀਆਂ। ਅੱਜ ਲਾਈਨਾਂ ਵੱਧ ਰਹੀਆਂ ਨੇ, ਕੱਲ੍ਹ ਨੂੰ ਉਹਨਾਂ ਦੇ ਅੰਦਰ ਪਿਆਰ ਵੀ ਹੋਰ ਵਧੇਗਾ ਵਧੇਗਾ। ਅੱਜ ਜੇ ਲਾਈਨਾਂ ਵੱਧਦੀਆਂ ਨਾ, ਕਈ ਲੋਕ ਨਹੀਂ ਰਾਜੀ ਇਹ ਲਾਈਨਾਂ ਵੇਖ ਕੇ। ਮੈਨੂੰ ਇੱਕ ਜਣਾ ਮਿਲਿਆ ਸੀ, ਉਹ ਸਿੱਖ ਹੀ ਮੈਨੂੰ ਮਿਲਿਆ, ਕਹਿੰਦਾ ਭਾਈ ਸਾਹਿਬ ਤੁਸੀਂ ਕਹਿੰਦੇ ਹੋ, ਵੀਰ ਜੀ ਤੁਸੀਂ ਕਹਿੰਦੇ ਹੋ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਬੜੀਆਂ ਸੰਗਤਾਂ ਆਉਂਦੀਆਂ ਹਾਜ਼ਰੀਆਂ ਭਰਨ ਵਾਸਤੇ, ਪਰ ਮੈਨੂੰ ਤਾਂ ਬੜਾ ਅਫਸੋਸ ਹੁੰਦਾ ਇਹ ਚੀਜ਼ ਵੇਖ ਕੇ। ਮੈਂ ਕਿਹਾ ਉਹ ਕਿਉਂ, ਮੈਂ ਕਿਹਾ ਉਹ ਕਿਉਂ ਅਫਸੋਸ ਕਿਉਂ ਹੁੰਦਾ, ਤੈਨੂੰ ਤਾਂ ਚਾਹ ਚੜ੍ਹਨਾ ਚਾਹੀਦਾ, ਤੂੰ ਸਿੱਖ ਹੈ। ਕਹਿੰਦਾ ਅਫਸੋਸ ਤਾਂ ਕਰਕੇ ਹੁੰਦਾ ਕਿ ਬਹੁ ਗਿਣਤੀ ਉਹਨਾਂ ਦੀ ਹੁੰਦੀ ਹੈ ਜਿਹੜੇ ਨੌਜਵਾਨਾਂ ਨੇ ਦਾੜੀਆਂ ਕਤਲ ਕਰਾਈਆਂ ਹੁੰਦੀਆਂ। ਕਹਿੰਦੇ ਵਾਹਿਗੁਰੂ। ਤਾਂ ਕਰਕੇ ਮੈਨੂੰ ਅਫਸੋਸ ਹੁੰਦਾ ਕਿ ਸਿੱਖ ਹੋ ਕੇ ਜਿਹੜੇ ਦਾੜੀਆਂ ਕਤਲ ਕਰਾਉਂਦੇ ਨੇ ਉਹਨਾਂ ਨੂੰ ਹੱਕ ਹੀ ਨਹੀਂ ਬਣਦਾ ਗੁਰੂ ਦੇ ਦਰ ਤੇ ਆਉਣ ਦਾ, ਉਹਨਾਂ ਨੂੰ ਆਉਣ ਹੀ ਨਹੀਂ ਦੇਣਾ ਚਾਹੀਦਾ, ਉਹਨੂੰ ਤੇ ਬਾਹਰੋਂ ਹੀ ਰੋਕ ਲਾ ਦੇਣੀ ਚਾਹੀਦੀ, ਜੇ ਤੂੰ ਦਾੜੀ ਕੱਢਦਾ ਤੈਨੂੰ ਗੁਰਦੁਆਰੇ ਆਉਣ ਦੀ ਲੋੜ ਕੋਈ ਨਹੀਂ। ਉਹ ਮੈਨੂੰ ਕਹਿੰਦਾ ਤੇ ਮੈਂ ਉਹਨੂੰ ਨਿਮਰਤਾ ਨਾਲ ਬੇਨਤੀ ਕੀਤੀ, ਮੈਂ ਕਿਹਾ ਪਿਆਰਿਆ ਜੇ ਇੱਦਾਂ ਅਸੀਂ ਕਰਾਂਗੇ ਨਾ ਕਿ ਜਿਹੜਾ ਕੋਈ ਦਾੜੀ ਕੱਟਦਾ ਰੋਮਾਂ ਦੀ ਬੇਅਦਬੀ ਕਰਦਾ ਉਹਨੂੰ ਕਹਾਂਗੇ ਗੁਰਦੁਆਰੇ ਨਾ ਆ, ਮੈਂ ਕਿਹਾ ਉਹ ਹੋਰ ਦੂਰ ਚਲੇ ਜਾਏਗਾ। ਉਹਨੇ ਤਾਂ ਮੈਨੂੰ ਇੱਥੋਂ ਤੱਕ ਵੀ ਲਫ਼ਜ਼ ਵਰਤੇ ਸੀ, ਕਹਿੰਦੇ ਤੁਸੀਂ ਆਪਣੇ ਅੰਦਰ ਇਹ ਪ੍ਰਣ ਕਰ ਲਓ ਜਿਹੜਾ ਕੋਈ ਰੋਮਾਂ ਦੀ ਬੇਅਦਬੀ ਕਰਦਾ ਉਹਦੇ ਘਰ ਜਾਣਾ ਹੀ ਨਹੀਂ, ਉਹਦੇ ਘਰ ਪ੍ਰਸ਼ਾਦਾ ਵੀ ਨਹੀਂ ਛਕਣਾ, ਉਹਦੇ ਘਰ ਪਾਣੀ ਦਾ ਘੁੱਟ ਵੀ ਨਹੀਂ। ਮੈਂ ਕਿਹਾ ਨਹੀਂ, ਸਾਨੂੰ ਗੁਰੂ ਨਾਨਕ ਜੀ ਨੇ ਆਹ ਰਸਤਾ ਨਹੀਂ ਵਿਖਾਇਆ। ਹੈਂਜੀ, ਬੁਰਿਆਂ ਨਾਲ ਸਭ ਬੁਰੀ ਕਰਿੰਦੇ, ਮਾਫ਼ ਕਰਨ ਕਈ ਸਿਆਣੇ। ਮੈਂ ਕਿਹਾ ਬੁਰਿਆਂ ਨਾਲ ਵੀ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਕਹਿੰਦੇ ਵਾਹਿਗੁਰੂ। ਮੈਂ ਕਿਹਾ ਜੇ ਅਸੀਂ ਇਹ ਕਹਾਂਗੇ ਨਾ ਕਿ ਗੁਰਦੁਆਰਿਆਂ ਵਿੱਚ ਦਾੜੀ ਕੱਟਣ ਵਾਲਾ ਕੋਈ ਨਾ ਆਵੇ, ਰੋਮਾਂ ਦੀ ਬੇਅਦਬੀ ਕਰਨ ਵਾਲਾ ਨਾ ਆਵੇ, ਕੀਰਤਨ ਦਰਬਾਰ ਹੋਵੇ ਇਹ ਨਾ ਆਉਣ, ਮੈਂ ਕਿਹਾ ਇੱਕ ਗੱਲ ਦਾ ਖਿਆਲ ਰੱਖੋ, ਇਹ ਅੰਦਰ ਮੇਰੇ ਵੀ ਦਰਦ ਏ। ਮੈਂ ਵੀ ਬੜਾ ਸੋਚਦਾ ਕਿ ਜਿਹੜੇ ਸਿੱਖ ਅੱਜ ਕੱਲ੍ਹ ਨੌਜਵਾਨ ਮੁੰਡੇ ਦਾੜੀਆਂ ਕਤਲ ਕਰਾਉਣ ਲੱਗ ਪਏ ਨੇ, ਮੈਂ ਕਿਹਾ ਮੇਰੇ ਅੰਦਰ ਵੀ ਇਹ ਸੋਚ ਬੜੀ ਆਉਂਦੀ ਏ ਕਿ ਕਿਸੇ ਨਾ ਕਿਸੇ ਢੰਗ ਨਾਲ ਇਹ ਰੁਕ ਜਾਣ। ਮੈਂ ਕਿਹਾ ਗੁਰੂ ਕਿਰਪਾ ਕਰੇਗਾ, ਜਿਵੇਂ ਮਹਾਂਪੁਰਸ਼ਾਂ ਨੇ ਪਹਿਲੇ ਲਹਿਰਾਂ ਚਲਾਈਆਂ, ਇੱਕ ਲਹਿਰ ਇਹੋ ਜਿਹੀ ਵੀ ਆਏਗੀ ਜਿਵੇਂ ਆਈ ਸੀ ਸਿੱਖੀ ਸਰੂਪ ਦੇ ਨਾਲ, ਤੇ ਕੋਈ ਹੋਰ ਰੂਪ ਇਹਦਾ ਪੇਸ਼ ਕਰਾਂਗੇ ਜਿਹਦੇ ਨਾਲ ਦਾੜੀ ਕੱਟਣ ਵਾਲੇ ਵੀ ਦਾੜੀਆਂ ਰੱਖਣ ਲੱਗ ਪੈਣ। ਹੈਂਜੀ, ਮਹਾਂਪੁਰਖਾਂ ਦੇ ਅੰਦਰ ਵੀ ਇਹ ਚੀਜ਼ ਦੀ ਪੂਰੀ ਸੋਚ ਏ। ਮੈਂ ਕਿਹਾ ਇੱਕ ਗੱਲ ਦਾ ਖਿਆਲ ਰੱਖ, ਮੈਂ ਕਿਹਾ ਜਿਹੜੇ ਲੋਕ ਅਣਜਾਣ ਪੁਣੇ 'ਚ ਦਾੜੀਆਂ ਕੱਟਣ ਲੱਗ ਪਏ ਆ ਨਾ, ਇੱਕ ਗੱਲ ਦਾ ਆਪਣੇ ਅੰਦਰ ਮਾਇੰਡ ਦੇ ਵਿੱਚ ਖਿਆਲ ਰੱਖੋ, ਉਹ ਗੁਰੂ ਘਰ ਨੂੰ ਛੱਡ ਕੇ ਹੋਰ ਕਿਤੇ ਹੋਰ ਦੂਜੀ ਥਾਂ 'ਤੇ ਨਹੀਂ ਜਾਂਦੇ, ਨਾ ਹੋਰ ਥਾਂ 'ਤੇ ਸੀਸ ਝੁਕਾਉਣਗੇ, ਨਾ ਕਿਸੇ ਜਗ੍ਹਾ ਆਉਂਦੇ ਗੁਰਦੁਆਰੇ ਨੇ। ਮੈਂ ਕਿਹਾ ਜਦੋਂ ਕਾਰ ਸੇਵਾ ਹੁੰਦੀ ਹੈ, ਜਦੋਂ ਕੋਈ ਬਿਲਡਿੰਗ ਵਾਧੇ ਪਾਉਣ ਦਾ ਟਾਈਮ ਆਉਂਦਾ, ਮੈਂ ਕਿਹਾ ਦਾੜੀ ਕੱਟਣ ਵਾਲੇ ਸਭ ਤੋਂ ਅੱਗੇ ਥੋੜੇ ਫੜ ਕੇ ਹੁੰਦੇ। ਕਹਿੰਦੇ ਵਾਹਿਗੁਰੂ। ਹੁਣ ਪਿੰਡਾਂ ਦੀਆਂ ਸੰਗਤਾਂ ਆਉਂਦੀਆਂ ਜ਼ਿਆਦਾ। ਮੈਂ ਕਿਹਾ ਜਦੋਂ ਕੋਈ ਲੰਗਰ ਵਰਤਾਉਣ ਦਾ ਵੇਲਾ ਆਵੇ, ਇਹੋ ਹੀ ਬਾਲਟੀਆਂ ਫੜ ਕੇ ਸੇਵਾ 'ਚ ਵੀ ਅੱਗੇ ਨੇ। ਕੋਈ ਕੰਮ ਸਰੀਰਕ ਤੌਰ 'ਤੇ ਕਰਨਾ ਪਵੇ ਸਖ਼ਤ ਤੋਂ ਸਖ਼ਤ, ਮੈਂ ਕਿਹਾ ਇਹੋ ਹੀ ਸਭ ਤੋਂ ਅੱਗੇ ਹੁੰਦੇ ਨੇ। ਮੈਂ ਕਿਹਾ ਭਾਵੇਂ ਇਹ ਦਾੜੀਆਂ ਕੱਟਦੇ ਨੇ, ਪਰ ਇਹਨਾਂ ਦਾ ਜਿਹੜਾ ਅੰਦਰਲਾ ਧਿਆਨ ਉਹ ਗੁਰੂ ਘਰ ਵੱਲ ਹੀ ਏ। ਇਹ ਨਾ ਕਹਿ ਕਿ ਇਹ ਆਇਆ ਨਾ ਕਰਨ, ਇੰਨੀ ਗੱਲ ਜ਼ਰੂਰ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਕਿਹਾ ਕਰ, ਇੰਨੀ ਅਰਦਾਸ ਜ਼ਰੂਰ ਕਰਿਆ ਕਰ ਕੇ ਗੁਰੂ ਰਾਮਦਾਸ ਐਸੀ ਬਖਸ਼ਿਸ਼ ਕਰੋ, ਐਸੀ ਰਹਿਮਤ ਕਰੋ, ਆਉਣ ਤੇਰੇ ਦਰ ਦੇ ਉੱਤੇ ਦਾੜੀਆਂ ਕੱਟ ਕੇ, ਪਰ ਇਹੋ ਜਿਹੀ ਬਖਸ਼ਿਸ਼ ਤੇਰੇ ਦਰ ਤੋਂ ਲੈ ਕੇ ਜਾਣ, ਜਦੋਂ ਜਾਣ ਤੇ ਸਭ ਸੂਰਤ ਹੋ ਕੇ ਜਾਣ। ਕਦੋਂ ਖੈਰ, ਚਲੋ ਕੁਦਰਤੀ ਗੱਲ ਚੋਂ ਗੱਲ ਨਿਕਲ ਆਈ ਤੇ ਮੈਂ ਇੱਕ ਮਿੰਟ ਬੋਲਤੀ। ਜਿਹੜੀ ਮੈਂ ਗੱਲ ਕਰ ਰਿਹਾ ਸਾਂ ਕਿ ਬੜੀ ਮਨ ਨੂੰ ਠੰਡ ਪੈਂਦੀ ਜਦੋਂ ਅੰਮ੍ਰਿਤਸਰ ਸਾਹਿਬ ਉਤਰੀ ਦਾ ਜਹਾਜ਼ ਚੋਂ ਤੇ ਏਅਰ ਹੋਸਟੈਸ ਵੀ ਬੋਲਦੀ ਹੈ, ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਤੇ ਤੁਹਾਡਾ ਸਵਾਗਤ ਹੈ। ਕਹਿੰਦੇ ਵਾਹਿਗੁਰੂ।
ਵਾਹਿਗੁਰੂ।
ਤੇ ਤੁਹਾਨੂੰ ਪਤਾ ਇੱਕ ਚੀਜ਼ ਦਾ, ਪੂਰੇ ਵਰਲਡ ਦੇ ਵਿੱਚ ਇੱਕੋ ਇੱਕ ਅੰਮ੍ਰਿਤਸਰ ਸਾਹਿਬ ਦਾ ਗੁਰੂ ਰਾਮਦਾਸ ਹਵਾਈ ਅੱਡਾ ਇਹੋ ਜਿਹਾ ਹਵਾਈ ਅੱਡਾ ਜਿਸ ਹਵਾਈ ਅੱਡੇ ਦੇ ਅੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਕਹਿੰਦੇ ਵਾਹਿਗੁਰੂ। ਜਿਹੜੇ ਗਏ ਨੇ ਅੰਮ੍ਰਿਤਸਰ ਸਾਹਿਬ ਉਹਨਾਂ ਨੂੰ ਇਸ ਚੀਜ਼ ਦਾ ਪਤਾ, ਇੱਕੋ ਇੱਕ ਹਵਾਈ ਅੱਡਾ ਪੂਰੇ ਵਰਲਡ 'ਚ। ਬਾਕੀ ਚੀਜ਼ਾਂ ਤੁਹਾਨੂੰ ਹਵਾਈ ਅੱਡਿਆਂ ਦੇ ਮਿਲ ਜਾਣਗੀਆਂ, ਦੂਜੇ ਧਰਮਾਂ ਦੀਆਂ ਕਈ ਚੀਜ਼ਾਂ ਹੋਰ, ਪਰ ਇੱਕੋ ਇੱਕ ਹਵਾਈ ਅੱਡਾ ਜਿਹਦੇ ਅੰਦਰ ਗੁਰਦੁਆਰਾ ਬਣਿਆ। ਗੁਰਦੁਆਰਾ ਤੁਹਾਨੂੰ ਪਤਾ ਗੁਰਦੁਆਰਾ ਕੀਦਾ? ਗੁਰਦੁਆਰਾ ਉਹਦਾ ਜਿਹਨੇ ਗੁਰਬਾਣੀ ਦੇ ਨਾਲ ਅੰਦਰੋਂ ਪ੍ਰੇਮ ਕੀਤਾ। ਕਹਿੰਦੇ ਵਾਹਿਗੁਰੂ। ਉਹ ਪਿਆਰੇ ਦਾ ਨਾਮ ਹੈ ਬਾਬਾ ਜਵੰਦ ਸਿੰਘ ਜੀ। ਬਾਬਾ ਆਨੰਦ ਸਿੰਘ ਜੀ ਦੇ ਸਮਕਾਲੀ ਮਹਾਂਪੁਰਖ ਹੋਏ ਨੇ, ਦੋਨੋਂ ਜਾਣਿਆਂ ਨੇ ਭਗਤੀ ਕੀਤੀ ਸੀ ਸਾਰਾ ਗੜੀ ਸਾਹਿਬ ਗੁਰਦੁਆਰੇ ਫਿਰੋਜ਼ਪੁਰ, ਅਤੇ ਏਡੀ ਭਗਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹਾਜ਼ਰ ਨਾਜ਼ਰ ਗੁਰੂ ਨਾਨਕ ਨੂੰ ਪ੍ਰਗਟ ਹੋ ਕੇ ਦਰਸ਼ਨ ਦੇਣੇ ਪਏ ਸੀ। ਹਾਂਜੀ, ਇੰਨੀ ਬੰਦਗੀ, ਅਤੇ ਇਹ ਤਾਂ ਪਤਾ ਹੀ ਹੈ ਸਭ ਨੂੰ। ਬਾਬਾ ਆਨੰਦ ਸਿੰਘ ਜੀ ਕੋਲੋਂ ਜਦੋਂ ਪੁੱਛਿਆ ਗੁਰੂ ਨਾਨਕ ਸਾਹਿਬ ਨੇ ਕੁਝ ਮੰਗੋ, ਉਹ ਕਹਿੰਦੇ ਮੈਨੂੰ ਮੰਗਣਾ ਨਹੀਂ ਆਉਂਦਾ। ਦੂਜੀ ਵਾਰੀ ਕਿਹਾ, ਤੀਜੀ ਵਾਰੀ ਕਿਹਾ, ਰਿਖੀ ਜੀ ਬਚਨ ਖਾਲੀ ਨਹੀਂ ਮੋੜੀਦਾ, ਕੁਝ ਮੰਗੋ। ਅਤੇ ਬਾਬਾ ਆਨੰਦ ਸਿੰਘ ਜੀ ਨੇ ਆਹ ਮੰਗਿਆ ਸੀ, ਮਹਾਰਾਜ ਉੱਦਾਂ ਮੈਨੂੰ ਕੁਝ ਮੰਗਣਾ ਨਹੀਂ ਆਉਂਦਾ, ਪਰ ਜੇ ਕਿਰਪਾ ਕਰਕੇ ਕਹਿੰਦੇ ਹੋ ਕੁਝ ਮੰਗਣ ਵਾਸਤੇ ਤੇ ਇੰਨੀ ਬਖਸ਼ਿਸ਼ ਕਰ ਦਿਓ, ਮੈਨੂੰ ਆਪਣਾ ਬਣਾ ਲਓ। ਕਹਿੰਦੇ ਵਾਹਿਗੁਰੂ।
ਵਾਹਿਗੁਰੂ।
ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਵੀ ਮੁਸਕਰਾਏ ਤੇ ਕਹਿਣ ਲੱਗੇ, ਰਿਖੀ ਜੀ ਇੱਕ ਪਾਸੇ ਕਹਿੰਦੇ ਹੋ ਮੰਗਣਾ ਨਹੀਂ ਆਉਂਦਾ ਤੇ ਦੂਜੇ ਪਾਸੇ ਛੱਡਿਆ ਹੀ ਕੁਝ ਨਹੀਂ। ਕਹਿੰਦੇ ਵਾਹਿਗੁਰੂ। ਹੈ ਸਭ ਕੁਝ ਹੀ ਮੰਗ, ਜਿਹਦਾ ਹੁਣ ਗੁਰੂ ਨਾਨਕ ਆਪਣਾ ਬਣ ਗਿਆ, ਤੁਸੀਂ ਸਿਆਣੇ ਹੋ, ਉਹਨੂੰ ਕਾਹਦੀ ਤੋਟ ਏ, ਉਹਨੂੰ ਕਾਹਦੀ ਕਮੀ। ਤੇ ਦੂਜੀ ਵਾਰੀ ਆਈ ਸੀ ਬਾਬਾ ਜਵੰਤ ਸਿੰਘ ਜੀ ਦੀ। ਗੁਰੂ ਨਾਨਕ ਸਾਹਿਬ ਕਹਿੰਦੇ, ਰਿਖੀ ਜੀ ਤੁਸੀਂ ਵੀ ਕੁਝ ਮੰਗੋ। ਤੇ ਬਾਬਾ ਜਵੰਤ ਸਿੰਘ ਜੀ ਕੀਰਤਨ ਕਰਨਾ ਜਾਣਦੇ ਸੀ, ਬੜਾ ਹੀ ਪਿਆਰਾ ਕੀਰਤਨ ਕਰਦੇ ਸੀ। ਤੇ ਬਾਬਾ ਜਵੰਤ ਸਿੰਘ ਜੀ ਨੇ ਪਤਾ ਕੀ ਮੰਗਿਆ? ਕਹਿਣ ਲੱਗੇ, ਸਤਿਗੁਰੂ ਜੇ ਮੇਰੇ ਤੇ ਪ੍ਰਸੰਨ ਹੋਇਓ ਨਾ, ਕਹਿੰਦੇ ਹੋ ਨਾ ਕੁਝ ਮੰਗਣ ਵਾਸਤੇ, ਤੇ ਮੇਰੇ ਤੇ ਆਹ ਕਿਰਪਾ ਕਰ ਦਿਓ, ਜਦੋਂ ਵੀ ਮੈਂ ਤੁਹਾਡਾ ਕੀਰਤਨ ਕਰਨ ਦੇ ਲਈ ਬੈਠਾ, ਸੁਣਿਓ ਕੀ ਮੰਗਿਆ, ਜਦੋਂ ਵੀ ਮੈਂ ਕੀਰਤਨ ਕਰਨ ਦੇ ਲਈ ਬੈਠਾ, ਹੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ, ਜਿਵੇਂ ਹੁਣ ਬਹਿ ਕੇ ਮੇਰੇ ਸਾਹਮਣੇ ਮੈਨੂੰ ਦਰਸ਼ਨ ਦੇ ਰਹੇ ਹੋ, ਜਦੋਂ ਮੈਂ ਕੀਰਤਨ ਕਰਨ ਬੈਠਾ, ਇਸੇ ਤਰ੍ਹਾਂ ਮੈਨੂੰ ਤੁਹਾਡੇ ਦੀਦਾਰ ਹੁੰਦੇ ਹੀ ਰਿਹਾ ਕਰਨ, ਇਸੇ ਤਰ੍ਹਾਂ ਦੀਦਾਰ ਹੁੰਦੇ ਰਿਹਾ ਕਰਨ। ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀ ਮੰਗ ਵੀ ਪੂਰੀ ਕੀਤੀ। ਇਹ ਉਹਨਾਂ ਦਾ ਗੁਰਦੁਆਰਾ ਬਣਿਆ, ਇਹ ਉਹਨਾਂ ਦਾ ਸਥਾਨ। ਉਸ ਤੋਂ ਬਾਅਦ ਬਾਬਾ ਨੰਦ ਸਿੰਘ ਜੀ ਨਾਨਕਸਰ ਵੱਲ, ਜਗਰਾਉਂ ਵੱਲ, ਉੱਧਰ ਚਲੇ ਗਏ ਕਲੇਰਾਂ ਵੱਲ। ਅਤੇ ਇਹ ਬਾਬਾ ਜਵੰਤ ਸਿੰਘ ਜੀ ਆ ਗਏ ਸੀ ਰਾਜਾ ਸੰਸੀ। ਇੱਕ ਦਿਨ ਦਾ ਜ਼ਿਕਰ ਮਿਲਦਾ, ਜਦੋਂ ਇਹ ਅੰਮ੍ਰਿਤਸਰ ਦਾ ਏਅਰਪੋਰਟ ਵੱਡਾ ਕੀਤਾ ਗਿਆ ਨਾ, ਇੰਟਰਨੈਸ਼ਨਲ ਬਣਾਇਆ ਗਿਆ, ਏਅਰਪੋਰਟ ਵੱਡਾ ਹੋ ਗਿਆ, ਅਤੇ ਫਿਰ ਬਾਅਦ 'ਚੋਂ ਵੱਡੇ ਵੱਡੇ ਅਫਸਰਾਂ ਦੀ ਇੱਕ ਟੀਮ ਆਈ ਸੀ ਨਿਰੀਖਣ ਕਰਨ ਵਾਸਤੇ ਕਿ ਪਹਿਲੇ ਇੱਥੇ ਡੋਮੈਸਟਿਕ ਫਲਾਈਟਾਂ ਉਤਰਦੀਆਂ ਸੀ, ਹੁਣ ਅਗਾਂਹ ਤੋਂ ਕੁਛ ਸਮੇਂ ਬਾਅਦ ਤੋਂ ਇੰਟਰਨੈਸ਼ਨਲ ਆਇਆ ਕਰਨਗੀਆਂ, ਸੇਫਟੀ ਪੱਖ ਤੋਂ ਸਭ ਕੁਝ ਠੀਕ ਹੈ ਕਿ ਨਹੀਂ। ਜਦੋਂ ਵੱਡੇ ਵੱਡੇ ਅਫਸਰਾਂ ਦੀ ਟੀਮ ਆਈ ਨਿਰੀਖਣ ਕਰਨ, ਅਤੇ ਸਾਰਾ ਕੁਝ ਚੈੱਕ ਹੋ ਰਿਹਾ, ਕਹਿੰਦੇ ਬਾਕੀ ਤਾਂ ਸਭ ਕੁਝ ਠੀਕ ਹੈ, ਪਰ ਆਹ ਜਿਹੜਾ ਏਅਰਪੋਰਟ ਦੇ ਅੰਦਰ ਗੁਰਦੁਆਰਾ ਬਣਿਆ ਨਾ, ਇਹ ਸੇਫਟੀ ਪੱਖੋਂ ਠੀਕ ਨਹੀਂ। ਉਹ ਵੱਡਾ ਜਿਹੜਾ ਹੈੱਡ ਅਫਸਰ ਸੀ ਉਹਨਾਂ ਦਾ, ਉਹਨੇ ਕੀ ਕੀਤਾ, ਕਿਸੇ ਨਾਲ ਨਾ ਕੋਈ ਸਲਾਹ ਕੀਤੀ, ਨਾ ਕੋਈ ਗੱਲਬਾਤ ਕੀਤੀ, ਆਪਣੇ ਹੱਥਾਂ ਦੇ ਨਾਲ ਨਾ ਗੁਰਦੁਆਰੇ ਨੂੰ ਤਾਲਾ ਮਾਰ ਦਿੱਤਾ, ਤਾਲਾ, ਕਿ ਇਹ ਗੁਰਦੁਆਰਾ ਸੇਫਟੀ ਪੱਖੋਂ ਠੀਕ ਨਹੀਂ, ਇੱਥੇ ਨਹੀਂ ਹੋਣਾ ਚਾਹੀਦੀ ਹੈ ਗੁਰਦੁਆਰਾ, ਲੋਕਾਂ ਨੇ ਬਾਹਰੋਂ ਆਉਣਾ, ਵਿਦੇਸ਼ੀ ਬੰਦਿਆਂ ਨੇ ਵੀ ਆਉਣਾ, ਹੋਰ ਕਈਆਂ ਨੇ, ਇੱਥੇ ਸੰਗਤਾਂ ਆਉਣਗੀਆਂ ਗੁਰਦੁਆਰੇ, ਹੋ ਸਕਦਾ ਕੋਈ ਹੋਰ ਵੀ ਆ ਜਾਵੇ ਤਾਂ ਗੜਬੜੀ ਨਾ ਕੋਈ ਚੀਜ਼ ਦੀ ਹੋ ਜਾਵੇ, ਸੇਫਟੀ ਪੱਖੋਂ ਠੀਕ ਨਹੀਂ। ਉਹਨੇ ਕਿਸੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਨਾ ਗੁਰਦੁਆਰੇ ਨੂੰ ਤਾਲਾ ਮਾਰਤਾ। ਹੁਣ ਜਦੋਂ ਤਾਲਾ ਵੱਜਾ, ਉਧਰੋਂ ਸ਼ਾਮੀ 5 ਵਜੇ ਦਾ ਟਾਈਮ ਸੀ, ਦਿੱਲੀ ਤੋਂ ਜਹਾਜ਼ ਆਉਂਦਾ ਅੰਮ੍ਰਿਤਸਰ, ਅੱਜ ਵੀ ਆਉਂਦਾ, ਉਹ ਜਹਾਜ਼ ਆਉਣ ਦਾ ਟਾਈਮ, ਇੱਧਰੋਂ ਤਾਲਾ ਵੱਜਾ, ਅਤੇ ਉਧਰੋਂ ਜਿਹੜਾ ਪਾਇਲਟ ਸੀ ਨਾ, ਪਾਇਲਟ ਜਿਸ ਰਨਵੇ ਦੇ ਉੱਤੇ, ਜਿਸ ਸੜਕ ਦੇ ਉੱਤੇ ਜਹਾਜ਼ ਉਤਰਦਾ, ਪਿਆਰੇ ਉਹ ਪਾਇਲਟ ਨੂੰ ਸੜਕ ਨਜ਼ਰ ਆਉਣੀ ਬੰਦ ਹੋ ਗਈ ਸੀ। ਕਹਿੰਦੇ ਵਾਹਿਗੁਰੂ, ਸੜਕ ਨਜ਼ਰ ਨਹੀਂ ਆ ਰਹੀ, ਅਸਮਾਨ ਦੇ ਵਿੱਚ ਜਹਾਜ਼ ਨੇ ਦੂਜਾ ਗੇੜਾ ਕੱਟਿਆ, ਥੱਲਿਓਂ ਵਾਇਰਲੈਸ ਰਾਹੀਂ ਸੰਪਰਕ ਹੋਇਆ, ਬਈ ਜਹਾਜ਼ ਕਿਉਂ ਨਹੀਂ ਉਤਾਰ ਰਹੇ? ਕਹਿੰਦੇ ਸੜਕ ਨਹੀਂ ਨਜ਼ਰ ਆ ਰਹੀ। ਕਹਿੰਦੇ ਨਾ ਕੋਈ ਥੱਲੇ ਧੁੰਦ ਦੇ, ਗਰਮੀਆਂ ਦੇ ਦਿਨ ਨੇ, ਨਾ ਕੋਈ ਮੌਸਮ ਖਰਾਬ, ਕਿਉਂ ਸੜਕ ਨਜ਼ਰ ਨਹੀਂ ਆ ਰਹੀ? ਕਹਿੰਦੇ ਪਤਾ ਨਹੀਂ, ਮੈਨੂੰ ਕੁਝ ਨਜ਼ਰ ਨਹੀਂ ਆ ਰਿਹਾ, ਜਦੋਂ ਜਹਾਜ਼ ਲਾਉਣ ਵਾਸਤੇ ਤਿਆਰੀ ਕਰਨ ਲੱਗਦਾ, ਸੜਕ ਨਜ਼ਰ ਆਉਣੀ ਬੰਦ ਹੋ ਜਾਂਦੀ ਹੈ। ਅਸਮਾਨ 'ਚ ਤੀਜਾ ਗੇੜਾ, ਹੁਣ ਜਦੋਂ ਅਸਮਾਨ 'ਚ ਤੀਜਾ ਗੇੜਾ, ਜਿੰਨੇ ਉੱਥੇ ਰਾਜਾ ਸੰਸੀ ਦੇ ਕੋਲ ਰਹਿਣ ਵਾਲੇ ਗੁਰਮੁਖ ਪਿਆਰੇ, ਤੁਹਾਡੇ ਸੰਗਤ ਦੇ ਪ੍ਰੇਮੀ ਭਾਈ ਜਮੀਅਤ ਸਿੰਘ ਜੀ, ਹੋਰ ਕਈ, ਉਹ ਇਕੱਠੇ ਹੋ ਗਏ ਇਕਦਮ, ਕਿ ਜਹਾਜ਼ ਉੱਤੇ ਗੇੜੇ ਲਾਉਂਦਾ ਪਿਆ, ਕੋਈ ਗੜਬੜੀ ਨਾ ਹੋਵੇ, ਕੀ ਕਾਰਨ ਹੈ? ਇਹਨਾਂ ਨੂੰ ਤੀਜਾ ਕਿ ਚੌਥਾ ਗੇੜਾ ਸੀ, ਸਾਰੇ ਇਕੱਠੇ ਹੋ ਕੇ 5-7 ਮਿੰਟਾਂ ਦੇ ਵਿੱਚ ਏਅਰਪੋਰਟ ਪਹੁੰਚ ਗਏ। ਅਤੇ ਉੱਥੇ ਜਾ ਕੇ ਜਿਹੜੇ ਬੰਦੇ ਸੀ ਮੁਖੀ, ਉੱਥੋਂ ਦੇ ਅਫਸਰ, ਉਹਨਾਂ ਨੂੰ ਪੁੱਛਦੇ ਵੀ ਜਹਾਜ਼ ਉੱਪਰ ਗੇੜਾ ਕਿਉਂ ਲਾਈ ਜਾਂਦਾ, ਉਤਰਦਾ ਕਿਉਂ ਨਹੀਂ ਪਿਆ? ਅਤੇ ਉਹ ਕਹਿੰਦੇ ਕਿ ਪਾਇਲਟ ਕਹਿ ਰਿਹਾ ਕਿ ਉਹਨੂੰ ਜਹਾਜ਼ ਲਾਉਣ ਵਾਸਤੇ ਸੜਕ ਨਜ਼ਰ ਨਹੀਂ ਆ ਰਹੀ, ਇਹਨਾਂ ਨੂੰ 5ਵਾਂ ਗੇੜਾ ਉੱਪਰ। ਪਾਇਲਟ ਇੱਥੋਂ ਤੱਕ ਕਹਿੰਦਾ ਕਿ ਤੁਸੀਂ ਮੈਨੂੰ ਆਦੇਸ਼ ਕਰੋ, ਮੈਂ ਵਾਪਸ ਦਿੱਲੀ ਲੈ ਜਾਂ, ਜਹਾਜ਼ ਇੱਥੇ ਜੇ ਨਹੀਂ ਲੱਥ ਰਿਹਾ ਵਾਪਸ ਦਿੱਲੀ ਲੈ ਜਾਂ। ਅਤੇ ਇਹਨਾਂ ਨੂੰ ਥੱਲੇ ਗੱਲਾਂ ਬਾਤਾਂ ਹੋ ਰਹੀਆਂ ਕਿ ਬਈ ਜਹਾਜ਼ ਕਿਉਂ ਨਹੀਂ ਉਤਰਦਾ ਪਿਆ, ਉਹ ਕਹਿੰਦੇ ਪਾਇਲਟ ਨੂੰ ਸੜਕ ਨਹੀਂ ਨਜ਼ਰ ਆ ਰਹੀ। ਅਤੇ ਇਹਨੇ ਨੂੰ ਪਿਆਰੇ ਉਹ ਇੱਕ ਪ੍ਰੇਮੀ ਦਾ ਧਿਆਨ ਪਿਆ ਗੁਰਦੁਆਰੇ ਦੇ ਬਾਹਰ ਲੱਗੇ ਤਾਲੇ ਵੱਲ, ਜਦੋਂ ਤਾਲੇ ਵੱਲ ਖਿਆਲ ਗਿਆ, ਉਹ ਕਹਿੰਦੇ ਪ੍ਰੇਮੀ ਸਾਰੇ, ਬਈ ਇਹ ਤਾਲਾ ਕਿਹਨੇ ਲਾਇਆ? ਅਫਸਰ ਕਹਿੰਦਾ ਮੈਂ ਤਾਲਾ ਲਾਇਆ, ਏਅਰਪੋਰਟ ਦੇ ਅੰਦਰ ਇਹ ਗੁਰਦੁਆਰਾ ਹੋਣਾ ਸੇਫਟੀ ਪੱਖ ਤੋਂ ਠੀਕ ਨਹੀਂ, ਤਾਂ ਕਰਕੇ ਮੈਂ ਤਾਲਾ ਲਾਤਾ। ਅਤੇ ਉਹ ਸਾਰੇ ਪ੍ਰੇਮੀ ਇਕੱਤਰਤ ਹੋ ਕੇ ਪਤਾ ਕੀ ਕਹਿੰਦੇ? ਕਹਿੰਦੇ ਪਿਆਰੇ ਆ, ਮਨ ਭਾਵੇਂ ਨਾ ਮਨ, ਇਹ ਜਿਹੜਾ ਤੂੰ ਤਾਲਾ ਲਾਇਆ ਨਾ ਗੁਰਦੁਆਰੇ ਨੂੰ, ਇਸੇ ਕਰਕੇ ਪਾਇਲਟ ਨੂੰ ਸੜਕ ਨਜ਼ਰ ਨਹੀਂ ਆ ਰਹੀ। ਹੁਣ ਇੱਕ ਆਮ ਬੰਦਾ ਹੋਵੇ ਨਾ, ਉਹਨੂੰ ਸਮਝਾਉਣਾ ਸੌਖਾ, ਜਿਹਦੇ ਅੰਦਰ ਕਈ ਦੀਵਾਰਾਂ ਪਹਿਲਾਂ ਹੀ ਹੋਣ, ਜਿਹਨੂੰ ਗੁਰੂ ਘਰ ਦਾ ਪਤਾ ਹੀ ਨਹੀਂ, ਜਿਹਨੂੰ ਸ਼ਰਧਾ ਹੀ ਨਹੀਂ, ਕੁਝ ਪਤਾ ਹੀ ਨਹੀਂ, ਉਹਨੂੰ ਸਮਝਾਉਣਾ ਔਖਾ, ਉਹ ਕਹਿੰਦਾ ਇਹ ਕਿਵੇਂ ਹੋ ਸਕਦਾ? ਸਭ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪਿਆਰਿਆ ਤੂੰ ਇੱਕ ਵਾਰੀ ਸੰਗਤ ਦੀ ਗੱਲ ਮੰਨ ਕੇ ਇਹ ਤਾਲਾ ਖੋਲ੍ਹ ਤੇ ਸਹੀ, ਜੇ ਨਹੀਂ ਕੁਝ ਕਿਰਪਾ ਵਰਤੇਗੀ ਮੁੜ ਲਾ ਦੀ, ਇੱਕ ਵਾਰੀ ਖੋਲ੍ਹ ਤੇ ਸਹੀ। ਉਹ ਹੀ ਹੱਥਾਂ ਨਾਲ, ਜਿੰਨਾ ਹੱਥਾਂ ਨਾਲ ਤਾਲਾ ਮਾਰਿਆ ਉਸ ਅਫਸਰ ਨੇ, ਸੁਣਿਓ, ਉਹ ਹੀ ਹੱਥਾਂ ਨਾਲ ਜਦੋਂ ਤਾਲਾ ਖੋਲ੍ਹਿਆ, ਇੱਧਰੋਂ ਤਾਲਾ ਖੁੱਲਣ ਦੀ ਦੇਰ ਹੈ, ਉੱਧਰੋਂ ਪਿਆਰੇ ਉਹ ਪਾਇਲਟ ਨੂੰ ਸੜਕ ਵੀ ਨਜ਼ਰ ਆਉਣ ਲੱਗ ਪਈ। ਕਹਿ ਦੇ ਵਾਹਿਗੁਰੂ,
ਵਾਹਿਗੁਰੂ,
ਜਹਾਜ਼ ਫਿਰ ਪੂਰੇ ਸਹੀ ਢੰਗ ਨਾਲ ਉਤਰਿਆ ਤੇ ਉਸ ਵੇਲੇ ਇਹ ਸਾਰਿਆਂ ਨੇ ਆਪਸ ਦੇ ਵਿੱਚ ਬਹਿ ਕੇ ਮੀਟਿੰਗ ਕੀਤੀ। ਅਫਸਰ ਨੇ ਪਤਾ ਕੀਤਾ ਕਿਹਦਾ ਸਥਾਨ ਹੈ, ਕੌਣ ਹੈ। ਤੇ ਉਸ ਵੇਲੇ ਜਦੋਂ ਸੰਗਤ ਨੇ ਦੱਸਿਆ ਕੋਈ ਆਮ ਬੰਦੇ ਦਾ ਨਹੀਂ, ਉਹ ਪਿਆਰੇ ਦਾ ਸਥਾਨ ਹੈ ਜਿਹਨੇ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਇਆ। ਕਹਿੰਦੇ ਵਾਹਿਗੁਰੂ, ਉਹਦਾ ਸਥਾਨ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਨਾਲ ਅੰਦਰੋਂ ਪ੍ਰੇਮ ਕੀਤਾ, ਉਹਦੀ ਜਗ੍ਹਾ ਉਹ ਇੱਥੇ ਰਹਿੰਦਾ ਸੀ ਜਿਹਨੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਨਾਨਕ ਸਮਝ ਕੇ ਸੇਵਾ ਕੀਤੀ ਹੈ। ਤੇ ਗੁਰੂ ਦੀ ਬਾਣੀ ਦਾ ਸਦਕਾ, ਬਾਣੀ ਦਾ ਸਦਕਾ ਇਸ ਅਸਥਾਨ ਤੇ ਵੀ ਇੰਨੀ ਤਾਕਤ ਆ ਗਈ ਹੈ, ਇੰਨੀ ਤਾਕਤ ਇੱਥੇ ਪੱਤੇ ਪੱਤੇ ਦੇ ਵਿੱਚ ਕਣ ਕਣ ਚ ਸ਼ਹੀਦ ਸਿੰਘ ਵਸ ਰਹੇ ਨੇ। ਤੇ ਜਦੋਂ ਤੁਸੀਂ ਉਹ ਪਿਆਰੇ ਦੇ ਅਸਥਾਨ ਦੀ ਨਿਰਾਦਰੀ ਕੀਤੀ, ਆਪੇ ਤਾਲਾ ਲਾਤਾ, ਸ਼ਹੀਦ ਸਿੰਘਾਂ ਨੂੰ ਉਹ ਗੱਲ ਬਰਦਾਸ਼ਤ ਨਹੀਂ ਹੋਈ, ਤਾਂ ਹੀ ਸੜਕ ਨਜ਼ਰ ਨਹੀਂ ਸੀ ਆ ਰਹੀ ਪਾਇਲਟ ਨੂੰ। ਕਹਿੰਦੇ ਵਾਹਿਗੁਰੂ,
ਵਾਹਿਗੁਰੂ।
ਉਸ ਤੋਂ ਬਾਅਦ ਇੱਕ ਮੀਟਿੰਗ ਸੱਦੀ ਗਈ ਤੇ ਉਹ ਮੀਟਿੰਗ ਦੇ ਵਿੱਚ ਇਹ ਮਤਾ ਪਾਸ ਹੋਇਆ ਕਿ ਗੁਰਦੁਆਰਾ ਏਅਰਪੋਰਟ ਦੇ ਅੰਦਰ ਇੱਦਾਂ ਹੀ ਰਹੇਗਾ, ਫਿਰ ਹੁਣ ਕੁਝ ਸਮਾਂ ਨਿਯਤ ਕਰਤਾ, ਸਵੇਰੇ ਸ਼ਾਮ ਇੰਨੇ ਤੋਂ ਇੰਨੇ ਗੁਰਦੁਆਰਾ ਸਾਹਿਬ ਖੋਲ੍ਹਿਆ ਕਰੇਗਾ। ਸੰਗਰਾਂਦ ਨੂੰ ਦੀਵਾਨ 1 ਜੁਲਾਈ ਦੇ ਮਹੀਨੇ 1 ਜਾਂ 2 ਜੁਲਾਈ ਦਾ ਬਣਦਾ ਹਰ ਸਾਲ ਪ੍ਰੋਗਰਾਮ। ਤਕਰੀਬਨ 3-4 ਲੱਖ ਤੋਂ ਵੀ ਵੱਧ ਸੰਗਤਾਂ ਦਾ ਇਕੱਠ ਉੱਥੇ ਹੁੰਦਾ। ਕਹਿੰਦੇ ਵਾਹਿਗੁਰੂ, ਬਾਬਾ ਜਵੰਤ ਸਿੰਘ ਜੀ ਦੀ ਬਰਸੀ ਦੇ ਉੱਤੇ ਸਾਰੇ ਦਿਨ 'ਚ ਇੰਨੀ ਸੰਗਤ ਉੱਥੇ ਮੱਥਾ ਟੇਕਦੀ ਹੈ। ਇਹ ਮੇਰੇ ਕਹਿਣ ਦਾ ਇਸ਼ਾਰਾ ਸਮਝਿਓ, ਬਾਬਾ ਜਵੰਤ ਸਿੰਘ ਜੀ ਇੱਕ ਗੁਰਬਾਣੀ ਦੇ ਨਾਲ ਅੰਦਰੋਂ ਪ੍ਰੇਮ ਕੀਤਾ ਤੇ ਗੁਰਬਾਣੀ ਦੇ ਨਾਲ ਅੰਦਰੋਂ ਪ੍ਰੇਮ ਕਰਨ ਦਾ ਸਦਕਾ ਜਿਉਂਦਿਆਂ ਜੀ ਤੇ ਕੋਈ ਪਿੱਠ ਲਾ ਹੀ ਨਹੀਂ ਸਕਿਆ। ਅੱਜ ਸਰੀਰ ਕਰਕੇ ਗਿਆ ਮਹਾਂਪੁਰਖਾਂ ਨੂੰ ਕਿੰਨੇ ਸਾਲ ਹੋ ਗਏ ਨੇ, ਜਿਉਂਦਿਆਂ ਜੀ ਵੀ ਕੋਈ ਪਿੱਠ ਨਹੀਂ ਲਾ ਸਕਿਆ ਤੇ ਮਰਨ ਤੋਂ ਬਾਅਦ ਵੀ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਿਆ। ਗੱਜ ਕੇ ਆਖੋ ਵਾਹਿਗੁਰੂ। ਉਹ ਤੁਸੀਂ ਜਕਾਰਾ ਜਕੂਰਾ ਘੱਟ ਲਾਉਂਦੇ ਹੋ ਭਾਈ, ਜਕਾਰਾ ਲਾਇਆ ਕਰੋ, ਇਹਦੇ ਨਾਲ ਮੈਨੂੰ ਵੀ ਉਤਸ਼ਾਹ ਮਿਲਦਾ। ਹਾਂ, ਜਦੋਂ ਕੋਈ ਆਪ ਨਾ ਦਿਓ ਤਾਂ ਲਿਓ ਮੰਗੇ, ਹੈ ਜੀ, ਤੁਸੀਂ ਨਹੀਂ ਲਾਉਣਾ ਤੇ ਮੈਂ ਕਹਿੰਦੇ ਨਾਲ ਲਾਇਆ ਕਰੋ। ਕਹਿੰਦੇ ਵਾਹਿਗੁਰੂ, ਇਹ ਨਾਲ ਨਾ ਹੋਰ ਰਸ ਬਣ ਜਾਂਦਾ, ਜਦੋਂ ਤੁਸੀਂ ਜਕਾਰਾ ਪਿਆਰ ਚ ਲਾਉਂਦੇ ਹੋ ਮੈਨੂੰ ਹੋਰ ਪਾਵਰ ਮਿਲਦੀ ਹੈ, ਹੋਰ ਅਸੀਸ ਤੁਹਾਡੀ ਮਿਲਦੀ ਹੈ, ਗੁਰੂ ਕਿਰਪਾ ਕਰੇ। ਤਾਂ ਇਹ ਜਿੰਨੇ ਪ੍ਰੇਮੀ ਇੱਥੇ ਬੈਠੇ ਹੋ ਸਭ ਨੂੰ ਮੈਂ ਸਨੇਮਰ ਬੇਨਤੀ ਕਰਦਾ, ਗੁਰਬਾਣੀ ਦਾ ਪੱਲਾ ਨਾ ਕਦੀ ਛੱਡਿਓ। ਨਹੀਂ ਪਿਆਰਿਓ, ਅਸੀਂ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਸਾਡੇ ਗੁਰੂ ਦੀ ਨਿਰਾਦਰੀ ਹੋਵੇ। ਕੋਈ ਸਾਡੇ ਘਰ 'ਚ ਦੁੱਖ ਆ ਜਾਵੇ, ਕੋਈ ਸੁੱਖ ਆ ਜਾਵੇ, ਗੁਰਬਾਣੀ ਪੜ੍ਹ ਕੇ ਆਸਰਾ ਲੈਣਾ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਲੈਣਾ। ਕਹਿੰਦੇ ਵਾਹਿਗੁਰੂ,
ਵਾਹਿਗੁਰੂ।
ਜਿਹੋ ਜਿਹਾ ਮਰਜ਼ੀ ਮਾਹੌਲ ਬਣੇ, ਅਸੀਂ ਨਹੀਂ ਦੂਜੇ ਪਾਸੇ ਜਾਣਾ। ਇਹ ਮੇਰੀ ਬੇਨਤੀ ਜੇ, ਆਪਣੇ ਮਨਾਂ ਦੇ ਵਿੱਚ ਪੱਕਾ ਪ੍ਰਣ ਕਰੋ, ਪੱਕਾ ਧਈਆ। ਕੋਈ ਸੋਨੇ ਦਾ ਵੀ ਬਣ ਕੇ ਆ ਜਾਏਗਾ, ਉਹਨੂੰ ਦੂਰੋਂ ਮੱਥਾ ਟੇਕ ਦਿਆਂਗੇ ਵੀ ਚੰਗਾ ਹੈ, ਆਪਣੇ ਘਰ ਰਹਿ, ਵੱਡਾ ਹੈ ਆਪਣੇ ਘਰ ਆ ਜੀ ਰਹਿ। ਮੇਰੇ ਲਈ ਤੇ ਵੱਡਾ ਕੌਣ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਮੇਰੇ ਲਈ ਸਭ ਤੇ ਵੱਡਾ ਗੁਰੂ ਨਾਨਕ, ਤੇ ਹੁਣ ਗੁਰੂ ਨਾਨਕ ਇੱਥੇ ਆ ਚੌਂਕੜਾ ਮਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਬੈਠਾ। ਕਹਿੰਦੇ ਵਾਹਿਗੁਰੂ, ਅੰਦਰੋਂ ਗੁਰੂ ਦੇ ਲੜ ਲੱਗੋ, ਅੰਦਰੋਂ ਬਾਣੀ ਦਾ ਓਟ ਆਸਰਾ ਲਿਆ ਕਰੋ। ਤੇ ਇਹ ਸਾਰੀ ਸੰਗਤ ਨੂੰ ਬੇਨਤੀ ਕਰਦਾ, ਹੁਣ ਮੈਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਨ ਲੱਗਾ, ਤੇ ਇਸੇ ਤਰ੍ਹਾਂ ਕਿਰਪਾ ਰੱਖਿਓ 2-4 ਮਿੰਟ ਹੋਰ। ਬਾਕੀ ਜਿਵੇਂ ਮੈਂ ਪਹਿਲੇ ਅਰਜ਼ ਕੀਤੀ ਹੈ, ਗੁਰਪੁਰਬ ਮਨਾਉਣ ਦਾ ਲਾਭ ਤਾਂ ਹੀ ਹੈ ਜੇ ਅੰਦਰੋਂ ਮਨ ਵੇਚ ਕੇ ਜਾਵਾਂਗੇ, ਅੰਦਰੋਂ ਗੁਰੂ ਦੇ ਬਣ ਕੇ ਜਾਵਾਂਗੇ। ਤੇ ਇਹ ਚੀਜ਼ ਦਾ ਤਾਂ ਸਭ ਨੂੰ ਹੀ ਪਤਾ, ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਅੰਦਰ ਹੋਇਆ 1604 ਨੂੰ ਹੋਇਆ, ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ, ਸ਼ਬਦ ਪਹਿਲਾਂ ਆਇਆ ਹੁਕਮਨਾਮਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਪਰ ਮੇਨ ਮਕਸਦ ਕੀ ਹੈ ਗੁਰਪੁਰਬ ਮਨਾਉਣ ਦਾ? ਮਕਸਦ ਇਹੋ ਹੀ ਹੈ, ਜਦੋਂ ਇੱਥੇ ਆਉਂਦੇ ਹੋ ਆਪਣੇ ਮਨ ਨੂੰ ਵੀ ਨਾਲ ਹੀ ਮਨਾ ਕੇ ਲੈ ਕੇ ਜਾਓ। ਕਹਿੰਦੇ ਵਾਹਿਗੁਰੂ, ਗੁਰੂ ਕਿਰਪਾ ਕਰੇ। ਇਹ ਪੰਕਤੀਆਂ ਪੜ੍ਹ ਕੇ ਕੀਰਤਨ ਦੀ ਸਮਾਪਤੀ ਇਹ ਸਮਾਂ ਹੋ ਚੁੱਕਾ ਹੈ, ਤੇ ਸਵੇਰੇ ਦੋਵਾਂ ਚੋਆਂ ਚੋਆਂ ਨੂੰ ਹੋਰ ਪ੍ਰੇਰਨਾ ਕਰਕੇ ਲਿਆਇਓ, ਇਹ ਮੇਰੀ ਬੇਨਤੀ। ਤੇ ਇੱਕ ਅਰਦਾਸ ਵੀ ਕਰਿਓ, ਇਹ ਤੁਹਾਡਾ ਬੱਚਾ ਬਣ ਕੇ ਤੁਹਾਨੂੰ ਮੈਂ ਬੇਨਤੀ ਕਰ ਰਿਹਾ, ਇਹ ਕਿਸੇ ਹੋਰ ਪੱਖ ਤੋਂ ਨਾ ਇਹ ਗੱਲ ਲੈਣਾ, ਮੇਰੇ ਅੰਦਰਲੀ ਭਾਵਨਾ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਇੱਕ ਤੁਹਾਡਾ ਬੱਚਾ ਬਣ ਕੇ, ਕਿਉਂਕਿ 28-28, 29-29 ਦਿਨ ਮਹੀਨੇ 'ਚੋਂ ਅਸੀਂ ਅੰਮ੍ਰਿਤਸਰ ਤੋਂ ਬਾਹਰ ਰਹਿੰਦੇ ਹਾਂ, ਅਤੇ ਮੇਰਾ ਅਸਲੀ ਪਰਿਵਾਰ ਤਾਂ ਤੁਸੀਂ ਹੋਈ ਹੈ ਨਾ ਸਾਰੇ। ਕਹਿੰਦੇ ਵਾਹਿਗੁਰੂ, ਮੇਰੇ ਮਾਂ ਬਾਪ ਸੰਗਤ ਹੀ ਨੇ, ਇਹ ਸੰਗਤ ਹੀ ਮਾਂ ਬਾਪ, ਇਹ ਸੰਗਤ ਹੀ ਭੈਣ ਭਾਈ ਹੈ। ਆ ਜਿੰਨੇ ਨੌਜਵਾਨ ਵੀਰ ਬੈਠੇ ਕਿੰਨਾ ਲਾਡ ਕਰਦੇ ਨੇ। ਕਹਿੰਦੇ ਵਾਹਿਗੁਰੂ, ਅਤੇ ਇਹ ਤੁਹਾਡਾ ਬੱਚਾ ਬਣ ਕੇ ਬੇਨਤੀ ਕਰ ਰਿਹਾ। ਉੱਦਾਂ ਮੈਂ ਹੁਣ 31 ਸਾਲਾਂ ਦਾ ਵਾਂ, ਅਤੇ ਕੱਲ੍ਹ ਯਾਨੀ ਕਿ ਹੁਣ 12 ਵਜੇ ਜਿਹੜਾ ਸਮਾਂ ਆਉਣਾ, 8 ਸਤੰਬਰ ਚੜ੍ਹਨੀ, ਕੱਲ੍ਹ ਮੇਰਾ ਜਨਮ ਦਿਨ ਹੈ। ਕਹਿੰਦੇ ਵਾਹਿਗੁਰੂ, ਅਤੇ ਕੱਲ੍ਹ ਮੈਂ 32 ਸਾਲ ਦਾ ਪੂਰਾ ਹੋ ਜਾਣਾ, ਕੱਲ੍ਹ 32 ਸਾਲ ਦਾ ਪੂਰਾ ਹੋ ਜਾਣਾ ਮਹਾਰਾਜ ਜੀ ਦੀ ਕਿਰਪਾ ਦੇ ਨਾਲ। ਅਤੇ ਇਹ ਤਾਂ ਕਰਕੇ ਮੈਂ ਦੱਸ ਰਿਹਾ, ਕੱਲ੍ਹ ਸਾਰੀਆਂ ਸੰਗਤਾਂ ਭਾਵੇਂ 5 ਵਾਰੀ ਵਾਹਿਗੁਰੂ ਕਹਿ ਕੇ ਮੇਰੇ ਗਰੀਬ ਨੂੰ ਅਸੀਸ ਦੇ ਦੇਣਾ, ਕਿ ਗਰੀਬ ਨਿਵਾਜ ਪਾਤਸ਼ਾਹ ਇਹ ਜਿਹੜੀ ਕੀਰਤਨ ਦੀ ਦਾਤ ਹੈ, ਕੀਰਤਨ ਨਾਮ ਸਿਮਰਤ ਰਹੋ ਜਬ ਲੱਗ ਘੱਟ ਸਾਸ, ਇਹ ਅਖੀਰਲੇ ਸਵਾਸਾਂ ਤੱਕ ਕੀਰਤਨ ਦੀ ਸੇਵਾ ਵੀ ਚੱਲਦੀ ਰਹੇ ਤੇ ਨਾਲ ਅਖੀਰਲੇ ਸਵਾਸਾਂ ਤੱਕ ਹੀ ਨਾ ਕੀਰਤਨ ਦੀ ਸੇਵਾ ਚੱਲੇ, ਜਿੱਥੋਂ ਤੱਕ ਕੁੱਲਾਂ ਚੱਲਣ ਇਹ ਕੀਰਤਨ ਨਾਲ ਨਾਲ ਹੀ ਚੱਲਦਾ ਰਹੇ। ਕਹਿ ਦੇ ਵਾਹਿਗੁਰੂ ਹੋ
ਸ੍ਰੀ ਅਕਾਲ।
ਤੇ ਇਹ ਕੱਲ ਗਰੀਬ ਨੂੰ ਤੁਸੀਂ ਸਭ ਨੇ ਅਸੀਸਾਂ ਦੇ ਹੁਣੇ ਦੇ ਤੀਆਂ। ਕਹਿੰਦੇ ਵਾਹਿਗੁਰੂ ਹੋ, ਤੇ ਕੱਲ ਹੋਰ ਬਖਸ਼ਿਸ਼ਾਂ ਕਰਿਓ, ਭਾਵੇਂ ਪੰਜ ਵਾਰੀ ਵਾਹਿਗੁਰੂ ਕਹਿ ਕੇ ਆਪਣੇ ਨੇਮ ਤੋਂ ਇਲਾਵਾ ਜਿਹੜੇ ਜਪਜੀ ਸਾਹਿਬ ਕਰ ਸਕੋ, ਚੁਪਈ ਸਾਹਿਬ ਕਰ ਸਕੋ, ਇੱਕ ਅਰਦਾਸ ਕਰਿਓ ਦੇ ਅਰੋਗਤਾ ਬਖਸ਼ਦੇ ਹੋਏ ਦਾਤਾ ਜੀ ਕੀਰਤਨ ਦੀ ਸੇਵਾ ਇਸੇ ਤਰ੍ਹਾਂ ਡੱਟ ਕੇ ਲੈਂਦੇ ਰਹਿਣ, ਡੱਟ ਕੇ ਗੁਰੂ ਜੀ ਦੀ ਕਿਰਪਾ ਨਾਲ ਗੁਰੂ ਮਿਹਰ ਕਰੇ। ਆਓ ਇਹ ਪੰਕਤੀਆਂ ਪੜ੍ਹੋ, ਫਿਰ ਕੀਰਤਨ ਦੀ ਮੈਂ ਸਮਾਪਤੀ ਕਰ ਰਿਹਾ ਤੇ ਸਾਰੀ ਸੰਗਤ ਬੋਲਿਓ ਪਿਆਰ ਦੇ ਵਿੱਚ।
ਗੁਰਸਿੱਖਾਂ ਕੈ ਮਨ ਪਾਮਦੀ,
ਹੁਣ ਪਤਾ ਲੱਗ ਗਿਆ ਨਾ ਗੁਰੂ ਸਾਡਾ ਕਿਹੋ ਜਿਹਾ, ਨਾ ਚੰਦਰਮਾ ਵਰਗਾ ਨਾ ਸੂਰਜ ਵਰਗਾ, ਗੁਰੂ ਸਾਡਾ ਕਿਹੋ ਜਿਹਾ, ਆਪ ਹੀ ਨਿਰੰਕਾਰ ਹੈ। ਕਹਿੰਦੇ ਵਾਹਿਗੁਰੂ,
ਵਾਹਿਗੁਰੂ,
ਆਪ ਹੀ ਰੱਬ ਹੈ, ਆਪ ਹੀ ਪਰਮੇਸ਼ਰ ਹੈ, ਮਾਲਕ ਸਾਡਾ ਸਤਿਗੁਰ ਪਰਮੇਸ਼ਰ ਮੇਰਾ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪੜੋ ਜੀ ਪਿਆਰ ਨਾਲ ਸਾਰੇ।
ਗੁਰਸਿੱਖਾਂ ਕੈ ਮਨ ਪਾਮਦੀ, ਗੁਰ ਸਤਿਗੁਰ ਕੀ ਵਡਿਆਈ ਹੋ, ਗੁਰਸਿੱਖਾਂ ਕੈ ਮਨ ਪਾਮਦੀ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਿੱਖਾਂ ਕੈ, ਗੁਰ ਸਿੱਖਾਂ ਕੈ, ਗੁਰ ਸਿੱਖਾਂ ਕੈ ਮਨ ਪਾਵਦੀ, ਗੁਰ ਸਤਿਗੁਰ ਕੀ ਵਡਿਆਈ, ਗੁਰ ਸਤਿਗੁਰ ਕੀ ਵਡਿਆਈ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਇਤਨੀ ਕੁ ਸੇਵਾ ਪ੍ਰਵਾਨ ਕਰਨਾ। ਫਤਿਹ ਦੀ ਸਾਰੀ ਸੰਗਤ ਸਾਂਝ ਗੱਜ ਕੇ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।